Our unit 3,895 square feet with 28 feet clear ceiling height and a talk level shipping door hai, jis de vich tusi 53 trailers accommodate kar sakte ho. Ehe units tusi warehousing, light manufacturing, wholesaling te hor kai industrial te commercial purposes layi vi use kar sakte ho. Te call karo Kamal Chauhan apni appointment book karan de layi. Number hai 416-871-6491. 416-871-6491 ya tusi visit kar sakte ho www.citybroker.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
ਤਾਂ ਸਵਾਗਤ ਹੈ ਰੁਕਰ ਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਅਗਲੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਿੱਧੀ ਬ੍ਰਾਜ਼ੀਲ ਤੋਂ ਸਾਂਝੀ ਕਰ ਰਹੇ ਹੈਗੇ ਆ, ਜਿੱਥੇ ਕਿ ਹਾਲ ਹੀ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਬੋਲਸੋਨਾਰੋ ਜਿਹੜੇ ਨੇ ਉਹ ਬ੍ਰਾਜ਼ੀਲ ਦੀਆਂ ਇਲੈਕਸ਼ਨ ਹਾਰ ਗਏ ਨੇ। ਹਾਲਾਂਕਿ ਕਾਫੀ ਜ਼ਿਆਦਾ ਪਾਪੂਲਰ ਉਹ ਮੰਨੇ ਜਾ ਰਹੇ ਸੀਗੇ ਔਰ ਕੁਛ ਪ੍ਰੈਡਿਕਸ਼ਨ ਵੀ ਸੀਗੀਆਂ, ਲੇਕਿਨ ਬ੍ਰਾਜ਼ੀਲ ਨੇ ਜਿਹੜੇ ਹੁਣ ਨਵੇਂ ਪ੍ਰੈਜੀਡੈਂਟ ਇਲੈਕਟ ਨੇ ਲੂਲਾ ਡਾ ਸਿਲਵਾ, ਉਹਨਾਂ ਨੂੰ ਇਲੈਕਟ ਕੀਤਾ ਹੈਗਾ ਔਰ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਮਿਸਟਰ ਸਿਲਵਾ ਨੇ ਕਿਹਾ ਹੈ ਕਿ ਵੀ ਵਾਂਟ ਪੀਸ ਐਂਡ ਯੂਨਿਟੀ, ਸਾਨੂੰ ਆਪਸ ਦੇ ਵਿੱਚ ਇਕੱਠੇ ਹੋਣ ਦੀ ਜ਼ਰੂਰਤ ਹੈ, ਸ਼ਾਂਤੀ ਦਾ ਉਹਨਾਂ ਨੇ ਪੈਗਾਮ ਦੇਣ ਦੀ ਜਿਹੜੀ ਗੱਲ ਕੀਤੀ ਹੈ। ਔਰ ਇਨਕੰਬੈਂਟ ਜੇਅਰ ਬੋਲਸੋਨਾਰੋ, ਹਾਲਾਂਕਿ ਉਹਨਾਂ ਨੇ ਹਜੇ ਆਪਣੀ ਜਿਹੜੀ ਹਾਰ ਹੈ ਉਹ ਕਬੂਲ ਨਹੀਂ ਕੀਤੀ ਹੈ, ਲੇਕਿਨ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਕਾਫੀ ਦੇਰ ਤੋਂ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਸੀਗੇ ਕਿ ਬ੍ਰਾਜ਼ੀਲ ਦੇ ਵਿੱਚ ਜਿਸ ਤਰ੍ਹਾਂ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀਗੀ, ਉੱਥੇ ਹੋਰ ਇਕਨੋਮਿਕ ਚੈਲੇਂਜਸ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਸੀਗੇ, ਲੇਕਿਨ ਔਰ ਇਸ ਦਰਮਿਆਨ ਹੁਣ ਬੋਲਸੋਨਾਰੋ ਦੀ ਜਿਹੜੀ ਹਾਰ ਹੈ, 60 ਸਾਲ ਉਹਨਾਂ ਦੀ ਉਮਰ ਹੋ ਚੁੱਕੀ ਹੈਗੀ ਹੈ, ਉਹ ਚੁੱਪ ਨੇ, ਕੀ ਉਹ ਆਪਣੀ ਹਾਰ ਮੰਨਣਗੇ? ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਇਹ ਜੋ ਇਲੈਕਸ਼ਨ ਹੋਈਆਂ ਨੇ ਬ੍ਰਾਜ਼ੀਲ ਦੇ ਵਿੱਚ ਉਹਦੇ ਵਿੱਚ ਕੋਈ ਨਾ ਕੋਈ ਧਾਂਦਲੀ ਜਿਹੜੀ ਆ ਹੋਈ ਹੈ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਬਿਲਕੁਲ ਅਸੀਂ ਜਿਹੜੇ ਨਵੇਂ ਬਣੇ ਪ੍ਰੈਜੀਡੈਂਟ ਨੇ ਲੂਲਾ ਡਾ ਸਿਲਵਾ, ਅਸੀਂ ਉਹਨਾਂ ਦੇ ਨਾਲ ਕੰਮ ਕਰਾਂਗੇ। ਯੂਐਸ ਪ੍ਰੈਜੀਡੈਂਟ ਜੋ ਬਾਈਡਨ, ਰਸ਼ੀਅਨ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਔਰ ਬਹੁਤ ਸਾਰੇ ਹੋਰ ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਸਾਰਿਆਂ ਨੇ ਹੀ ਬ੍ਰਾਜ਼ੀਲ ਨੂੰ ਮੁਬਾਰਕਾਂ ਜਿਹੜੀਆਂ ਨੇ ਉਹ ਭੇਜ ਦਿੱਤੀਆਂ ਨੇ। ਬ੍ਰਾਜ਼ੀਲ ਦੀ ਇਸ ਵੱਡੀ ਖਬਰ ਤੋਂ ਬਾਅਦ ਅਸੀਂ ਸਿੱਧਾ ਪਾਕਿਸਤਾਨ ਵੱਲ ਰੁਖ ਕਰਦੇ ਹੈਗੇ ਹਾਂ। ਪਾਕਿਸਤਾਨ ਦੇ ਵਿੱਚ ਅੱਜ ਚੌਥਾ ਦਿਨ ਸੀਗਾ ਪਾਕਿਸਤਾਨ ਤਹਿਰੀਕ ਇਨਸਾਫ ਜਿਹੜਾ ਹੈਗਾ, ਅੱਜ ਜਿਹੜਾ ਉਹਨਾਂ ਨੇ ਲੌਂਗ ਮਾਰਚ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਸੋ ਉਹਦੇ ਬਾਰੇ ਤੁਹਾਨੂੰ ਲੇਟੈਸਟ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਿੱਥੇ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਇੱਕ ਵਾਰ ਫਿਰ ਐਲੀਗੇਸ਼ਨਸ ਲਗਾਏ ਨੇ ਕਿ ਨਵਾਜ਼ ਸ਼ਰੀਫ ਜਿਹੜੇ ਨੇ ਉਹਨਾਂ ਦੀ ਕੋਈ ਡੀਲ ਜਿਹੜੀ ਪੂਰੀ ਸਿਰੇ ਲੱਗ ਗਈ ਹੈਗੀ ਹੈ ਮਿਲਟਰੀ ਦੇ ਨਾਲ, ਔਰ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਜੀ ਅਸੀਂ ਇੱਥੇ ਵਾਪਸ ਆਉਣਗੇ। ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਨੇ ਉਹ ਇਸ ਜਿਹੜੀ ਲੌਂਗ ਮਾਰਚ ਨੂੰ ਲੀਡ ਕਰ ਰਹੇ ਸੀ 4 ਦਿਨ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਗੁਲਾਮੀ ਤੋਂ ਪਾਕਿਸਤਾਨ ਨੂੰ ਜਿਹੜਾ ਬਾਹਰ ਕੱਢ ਰਹੇ ਹਾਂ, ਪਾਕਿਸਤਾਨ ਇੱਕ ਗੁਲਾਮ ਦੇਸ਼ ਨਹੀਂ ਹੈ, ਬਾਹਰਲੇ ਲੋਕ ਇੱਥੇ ਆ ਕੇ ਸਾਡੇ ਫੈਸਲੇ ਨਹੀਂ ਕਰ ਸਕਦੇ, ਪਾਕਿਸਤਾਨ ਨੂੰ ਆਪਣੇ ਫੈਸਲੇ ਖੁਦ ਕਰਨ ਦਾ ਹੱਕ ਹੈ। ਗੁਜਰਾਂਵਾਲਾ ਤੱਕ ਜਿਹੜਾ ਉਹਨਾਂ ਦਾ ਪਹੁੰਚ ਗਿਆ ਹੈਗਾ ਕਾਰਵਾਂ ਇਹ ਲੌਂਗ ਮਾਰਚ, ਔਰ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਉਹਨਾਂ ਦੇ PTI ਦੇ ਕਈ ਸੀਨੀਅਰ ਲੀਡਰਸ ਵੀ ਅੱਜ ਇਸ ਲੌਂਗ ਮਾਰਚ ਦੇ ਸਮੇਂ ਮੌਜੂਦ ਸੀਗੇ, ਲੇਕਿਨ ਦੱਸ ਦਈਏ ਕਿ ਇਸ ਦਰਮਿਆਨ ਇੱਕ ਜਿਹੜੀ ਡੈਥ ਹੋਈ ਹੈ ਇੱਕ ਪੱਤਰਕਾਰ ਦੀ, ਸੋ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈਗੀ ਹੈ ਕਿ ਇਹਦੀ ਡਿਟੇਲ ਇਨਕੁਆਇਰੀ ਕੀਤੀ ਜਾਵੇ ਔਰ ਲੋਸੂਟ ਫਾਈਲ ਕਰਨ ਦੀ ਗੱਲ ਜਿਹੜੀ ਹੈ ਉਹ ਵੀ ਉਹਨਾਂ ਨੇ ਕੀਤੀ ਹੈ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਪੱਤਰਕਾਰ ਜਿਹੜੀ ਹੈਗੇ ਨੇ ਸਦਫ ਨਈਮ, ਉਹਨਾਂ ਦੀ ਡੈਥ ਹੋ ਗਈ ਸੀ ਹਾਲ ਹੀ ਦੇ ਵਿੱਚ ਜਦੋਂ PTI ਦਾ ਇੱਕ ਲੌਂਗ ਮਾਰਚ ਚੱਲ ਰਿਹਾ ਸੀ, ਸੋ ਉਹਦੇ ਵਿੱਚ ਇੱਕ ਐਕਸੀਡੈਂਟ ਜਿਹੜਾ ਉਹ ਹੋ ਗਿਆ, ਸੋ ਉਹਨਾਂ ਦਾ ਕਹਿਣਾ ਹੈਗਾ ਕਿ ਇਹਦੀ ਪੂਰੀ ਡਿਟੇਲ ਇਨਕੁਆਇਰੀ ਹੋਣੀ ਚਾਹੀਦੀ ਆ, ਰਿਪੋਰਟ ਜਿਹੜੀ ਹੈ ਪੁਲਿਸ ਨੇ ਸਬਮਿਟ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਡਿਵੈਲਪਮੈਂਟਸ ਹੋਈਆਂ ਨੇ, ਇਸ ਪੱਤਰਕਾਰ ਦੀ ਕਿਸ ਤਰ੍ਹਾਂ ਡੈਥ ਹੋਈ ਹੈ, ਸੰਡੇ ਰਾਤ ਨੂੰ ਪੁਲਿਸ ਨੇ ਰਿਪੋਰਟ ਸਾਂਝੀ ਕੀਤੀ ਹੈ। ਅਸੀਂ ਦੱਸੀਏ ਕਿ ਸਦਫ ਨਈਮ ਜਿਹੜੇ ਹੈਗੇ ਨੇ ਉੱਥੇ ਇੱਕ ਜਿਹੜਾ ਸੀ ਵਾਜ਼ ਰਨ ਓਵਰ ਬਾਏ ਇੱਕ ਕੰਟੇਨਰ ਜਿਹੜਾ ਸੀਗਾ, ਸੋ ਉੱਥੋਂ ਉਹ ਗਿਰ ਗਏ ਔਰ ਸੀ ਵਾਜ਼ ਰਨ ਓਵਰ ਦੈਟ, ਔਰ ਉਹ ਉੱਥੇ ਅਸੀਂ ਦੱਸ ਦਈਏ ਕਿ ਰਿਪੋਰਟਿੰਗ ਕਰ ਰਹੇ ਸੀ ਉੱਥੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀਆਂ ਜਿਹੜੀਆਂ ਡਿਟੇਲਸ ਨੇ ਇਹ ਮੀਡੀਆ ਦੇ ਨਾਲ ਵੀ ਸਾਂਝੀਆਂ ਕੀਤੇ ਕਿ ਉੱਥੇ ਕਿਹੜੇ ਕਿਹੜੇ ਜਿਹੜੇ ਡਿਵੈਲਪਮੈਂਟਸ ਨੇ ਉਹ ਹੋਏ ਨੇ। ਇਸ ਦਰਮਿਆਨ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਦਾ ਐਲੀਗੇਸ਼ਨ ਹੈਗਾ ਹੈ ਕਿ ਜਿਹੜੇ ਸਦਰ ਨੇਮ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਇਹ ਸਟੇਟਮੈਂਟ ਦੇਣ ਲਈ ਜਿਹੜਾ ਉਹ ਪੀਟੀਆਈ ਵੱਲੋਂ ਜਿਹੜਾ ਉਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਦੂਸਰੀ ਤਰਫ ਜਿਹੜੇ ਪਾਕਿਸਤਾਨ ਦੇ ਰੇਲਵੇ ਮਿਨਿਸਟਰ ਨੇ ਖਵਾਜਾ ਸਾਦ ਰਫੀਕ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਦਾ ਐਲੀਗੇਸ਼ਨ ਹੈ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਕਿਸ ਤਰ੍ਹਾਂ ਨਈਮ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਇਹ ਸਟੇਟਮੈਂਟ ਸਾਈਨ ਕਰਨ ਲਈ ਜਿਹੜਾ ਉਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਆਸ ਪਾਸ ਉਹ ਖੜੇ ਨੇ। ਇੰਟੀਰੀਅਰ ਮਿਨਿਸਟਰ ਪਾਕਿਸਤਾਨ ਦੇ ਰਾਣਾ ਸਨਾਉਲਾ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਜਿਹੜੀ ਸਦਰ ਨਈਮ ਔਰ ਉਹਨਾਂ ਦੇ ਜਿਹੜੇ ਸਾਥੀ ਪੱਤਰਕਾਰ ਸੀਗੇ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਧੱਕਾ ਦਿੱਤਾ ਗਿਆ ਹੈਗਾ। ਉਹਨਾਂ ਨੇ ਕਿਹਾ ਕਿ ਕਿਹਨਾਂ ਨੇ ਉਹਨਾਂ ਨੂੰ ਧੱਕਾ ਦਿੱਤਾ ਹੈ, ਵਿਟਨੈਸ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਦੀ ਸਾਰੀ ਗੱਲਬਾਤ ਸੁਣ ਕੇ ਇਨਵੈਸਟੀਗੇਸ਼ਨ ਕਰਕੇ ਮਾਮਲੇ ਦੀ ਜਿਹੜੀ ਹਕੀਕਤ ਹੈ ਉੱਥੇ ਤੱਕ ਪਹੁੰਚਣ ਦੀ ਜ਼ਰੂਰਤ ਹੈ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਸਦਰ ਨਈਮ ਉਹਨਾਂ ਦੇ ਘਰ ਬਹੁਤ ਸਾਰੇ ਲੀਡਰ ਪਹੁੰਚੇ ਹੋਏ ਨੇ, ਇਹਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਵੀ ਕਈ ਸੀਨੀਅਰ ਲੀਡਰ ਜਿਹੜੇ ਨੇ ਉਹ ਵੀ ਸਦਰ ਨਈਮ ਉਹਨਾਂ ਦੇ ਘਰ ਪਹੁੰਚੇ ਨੇ। ਔਰ ਅੱਗੇ ਚੱਲ ਕੇ ਰਿਪੋਰਟ ਅਸੀਂ ਪੇਸ਼ ਕਰਾਂਗੇ ਕਿ ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਆਰਮੀ ਦੇ ਖਿਲਾਫ਼ ਬਿਆਨ ਕਿਉਂ ਦੇ ਰਹੇ ਨੇ ਔਰ ਜੋ ਪਾਕਿਸਤਾਨ ਦੇ ਵਿੱਚ ਨਹੀਂ ਹੋਇਆ ਪਹਿਲਾਂ ਕਦੇ ਉਹ ਕਈ ਚੀਜ਼ਾਂ ਡਿਵੈਲਪਮੈਂਟਸ ਕਈ ਹੋ ਰਹੀਆਂ ਨੇ ਇਹਦੇ ਵਿੱਚ। ISI ਦੇ ਜਿਹੜੇ ਹੈੱਡ ਨੇ ਲੈਫਟਨ ਜਨਰਲ ਨਦੀਮ ਅੰਜੁਮ, ਆਖਿਰਕਾਰ ਕੀ ਕਾਰਨ ਹੋਇਆ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਆਉਣਾ ਪਿਆ? ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਉਹਨਾਂ ਨੇ ਇਮਰਾਨ ਖਾਨ ਸਾਹਿਬ ਦੇ ਖਿਲਾਫ਼ ਕਈ ਤਰ੍ਹਾਂ ਦੇ ਬਿਆਨ ਦਿੱਤੇ, ਬਾਅਦ ਦੇ ਵਿੱਚ PTI ਨੂੰ ਵੀ, ਫਿਰ ਪਾਕਿਸਤਾਨ ਆਰਮੀ ਔਰ ਜਿਹੜੇ ISI ਦੇ ਹੈੱਡ ਨੇ ਉਹਨਾਂ ਦੇ ਖਿਲਾਫ਼ ਬਿਆਨ ਦੇਣੇ ਪਏ, ਫਿਰ BBC ਨੂੰ ਇੱਕ ਇੰਟਰਵਿਊ ਦਿੱਤਾ ਇਮਰਾਨ ਖਾਨ ਸਾਹਿਬ ਨੇ, ਉੱਥੇ ਵੀ ਉਹਨਾਂ ਨੂੰ ਇਹ ਜਸਟੀਫਿਕੇਸ਼ਨ ਦੇਣੀ ਪਈ ਕਿ ਕਿਉਂ ਆਰਮੀ ਉਹਨਾਂ ਦੇ ਖਿਲਾਫ਼ ਹੈ। ਸੋ ਇਮਰਾਨ ਖਾਨ ਸਾਹਿਬ ਨੂੰ ਆਰਮੀ ਹੀ ਲੈ ਕੇ ਆਈ ਸੀ, ਹੁਣ ਅੱਜ ਆਰਮੀ ਹੀ ਉਹਨਾਂ ਦੇ ਖਿਲਾਫ਼ ਕਿਉਂ ਹੋ ਗਈ ਹੈ ਔਰ ਇਮਰਾਨ ਖਾਨ ਸਾਹਿਬ ਉਹਨਾਂ ਦੇ ਖਿਲਾਫ਼ ਕਿਉਂ ਬਿਆਨ ਦੇ ਰਹੇ ਨੇ, ਇਹਦੇ ਉੱਤੇ ਡਿਟੇਲ ਰਿਪੋਰਟ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਅਗਲੀ ਵੱਡੀ ਖਬਰ ਵਾਸਤੇ ਅਸੀਂ ਸਿੱਧਾ ਇੰਡੀਆ ਵੱਲ ਰੁੱਖ ਕਰਦੇ ਹੈਗੇ ਹਾਂ, ਜਿੱਥੇ ਕਿ ਗੁਜਰਾਤ ਦੇ ਵਿੱਚ ਜੋ ਇੱਕ ਪੁਲ ਦੇ ਕੋਲੈਪਸ ਹੋਣ ਦੇ ਕਾਰਨ ਜੋ ਮੌਤਾਂ ਹੋਈਆਂ ਨੇ ਇਹਦੇ ਉੱਤੇ ਲੇਟੈਸਟ ਡਿਵੈਲਪਮੈਂਟ ਤੁਹਾਨੂੰ ਸਾਂਝੀਆਂ ਕਰਦੀ ਹੈ। ਸਭ ਤੋਂ ਪਹਿਲਾਂ ਤੇ ਅਸੀਂ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਦੇ ਉੱਤੇ ਇੱਕ ਹਾਈ ਲੈਵਲ ਮੀਟਿੰਗ ਆਰਗੇਨਾਈਜ਼ ਕਰ ਰਹੇ ਨੇ। ਕੱਲ ਉਹ ਜਿੱਥੇ ਇਹ ਹਾਦਸਾ ਪੇਸ਼ ਹੋਇਆ ਗੁਜਰਾਤ ਦੇ ਵਿੱਚ, ਕੱਲ ਭਾਰਤ ਦੇ ਪ੍ਰਧਾਨ ਮੰਤਰੀ ਉਸ ਏਰੀਆ ਨੂੰ ਵੀ ਵਿਜ਼ਿਟ ਕਰਨਗੇ। ਹੁਣ ਤੱਕ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਹੈ 134 ਦੇ ਹੈਵ ਬੀਨ ਰਿਪੋਰਟਡ ਡੈਡ ਐਜ਼ ਵੀ ਸਪੀਕ। ਇਨਵੈਸਟੀਗੇਸ਼ਨ ਵਾਸਤੇ ਇੱਕ ਪੈਨਲ ਜਿਹੜਾ ਉਹ ਬਣਾਇਆ ਗਿਆ ਹੈਗਾ। ਅਸੀਂ ਦੱਸ ਦਈਏ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਹਨਾਂ ਲੋਕਾਂ ਦੀ ਡੈਥ ਹੋਈ ਹੈ ਉਹਨਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਦੇ ਉੱਤੇ ਦਿੱਤਾ ਜਾਏਗਾ ਔਰ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ 50,000 ਰੁਪਇਆ ਦਿੱਤਾ ਜਾਏਗਾ। ਹਾਈ ਲੈਵਲ ਦੀ ਜਿਹੜੀ ਇਹ ਮੀਟਿੰਗ ਹੈਗੀ ਹੈ, ਅਸੀਂ ਦੱਸ ਦਈਏ ਕਿ ਇਸ ਨੂੰ ਅਟੈਂਡ ਕੀਤਾ ਸੀਗਾ ਚੀਫ ਮਿਨਿਸਟਰ ਭੁਪਿੰਦਰ ਭਾਈ ਪਟੇਲ ਨੇ ਵੀ ਔਰ ਗੁਜਰਾਤ ਦੇ ਚੀਫ ਮਿਨਿਸਟਰ ਤੋਂ ਇਲਾਵਾ ਮਿਨਿਸਟਰ ਆਫ ਸਟੇਟ ਫਾਰ ਹੋਮ ਹਰਸ਼ ਸੰਘਵੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ। ਗੁਜਰਾਤ ਦੇ DGP ਔਰ ਚੀਫ ਸੈਕਟਰੀ ਨੇ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਹੈ। ਰਿਲੀਫ ਆਪਰੇਸ਼ਨ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉੱਥੇ ਇਸ ਵੱਡੇ ਹਾਦਸੇ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਵੀ ਜਾਇਜ਼ਾ ਲਿਆ ਹੈ। ਜ਼ਰੂਰ ਜ਼ਿਕਰ ਕਰ ਦਈਏ ਕਿ ਰੈਸਕਿਊ ਆਪਰੇਸ਼ਨ ਔਰ ਰਿਲੀਫ ਆਪਰੇਸ਼ਨ ਜਿਹੜੇ ਇਸ ਵੇਲੇ ਚੱਲ ਰਹੇ ਨੇ ਉਹਦੇ ਉੱਤੇ ਵੀ ਮੀਡੀਆ ਔਰ ਕੁਛ ਲੋਕਾਂ ਦੁਆਰਾ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਜਾ ਰਹੇ ਨੇ। ਹੁਣ ਮਾਮਲਾ ਕੀ ਹੈਗਾ, ਅਸੀਂ ਦੱਸ ਦਈਏ ਕਿ ਇੱਕ ਫਰਮ ਜਿਹਨਾਂ ਦਾ ਕਹਿਣਾ ਹੈਗਾ ਕਿ 2 ਕਰੋੜ ਰੁਪਇਆ ਇਸ ਜਿਹੜਾ ਪੁਲ ਹੈਗਾ ਇਹਦੀ ਰੈਨੋਵੇਸ਼ਨ ਦੇ ਉੱਤੇ ਲਗਾਇਆ ਗਿਆ ਹੈਗਾ। ਮਟੀਰੀਅਲ ਜਿਹੜੇ ਉਹਨਾਂ ਨੇ ਲਗਾਏ ਉਹਨਾਂ ਦਾ ਦਾਅਵਾ ਹੈ ਕਿ ਜਿਹੜੇ ਮਟੀਰੀਅਲ ਲਗਾਏ ਨੇ ਉਹ ਬਿਲਕੁਲ ਸਪੈਸੀਫਿਕੇਸ਼ਨ ਜੋ ਸਾਨੂੰ ਜਿਹੜੀ ਦਿੱਤੀ ਗਈ ਸੀਗੀ ਉਸ ਦੇ ਮੁਤਾਬਿਕ ਇਹ ਮਟੀਰੀਅਲ ਜਿਹੜੇ ਨੇ ਰੈਨੋਵੇਸ਼ਨ ਦੇ ਉੱਤੇ ਲਗਾਏ ਗਏ ਨੇ। ਹੁਣ ਅਸੀਂ ਇਹ ਦੱਸ ਦਈਏ ਕਿ ਜਿਹੜਾ ਇਹ ਪੁਲ ਹੈਗਾ ਉਹ ਬਹੁਤ ਪੁਰਾਣਾ ਪੁਲ ਹੈਗਾ, ਲੇਕਿਨ ਇਹਦੇ ਵਾਸਤੇ ਹੁਣ ਰੈਨੋਵੇਸ਼ਨ ਜਦੋਂ ਕੀਤੀ ਗਈ ਕਿ ਪੁਲ ਨੂੰ ਹੋਰ ਵਧੀਆ ਤਰੀਕੇ ਨਾਲ ਓਪਰੇਟ ਕੀਤਾ ਜਾਏ, ਲੇਕਿਨ ਰੈਨੋਵੇਸ਼ਨ ਤੋਂ ਬਾਅਦ ਪੁਲ ਜਿਹੜਾ ਉਹ ਕਿਉਂ ਕੋਲੈਪਸ ਹੋਇਆ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਣੀ ਬਾਕੀ ਹੈ। ਇਸ ਮਾਮਲੇ ਦੇ ਉੱਤੇ 9 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਔਰ ਬਾਕੀ ਕੁਛ ਹੋਰ ਲੋਕਾਂ ਦੀ ਵੀ ਜਿਹੜੀ ਆ ਤਲਾਸ਼ ਹੈ ਉਹ ਕੀਤੀ ਜਾ ਰਹੀ ਹੈ। ਔਰ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨੇ ਉਹ ਭਾਰਤ ਨੂੰ ਤੋੜਨ ਵਾਸਤੇ ਕੋਸ਼ਿਸ਼ਾਂ ਕਰ ਰਹੀਆਂ ਨੇ, ਭਾਰਤ ਨੂੰ ਇਸ ਦੇ ਖਿਲਾਫ਼ ਸੁਚੇਤ ਰਹਿਣ ਦੀ ਜਿਹੜੀ ਆ ਉਹ ਜ਼ਰੂਰਤ ਹੈ। ਔਰ ਵੱਡੀ ਖਬਰ ਤੁਹਾਡੇ ਨਾਲ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਇਸ ਵੇਲੇ ਬਣੀ ਹੋਈ ਹੈ, ਇਲੋਨ ਮਸਕ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਟੇਕ ਓਵਰ ਕਰਨ ਤੋਂ ਬਾਅਦ ਇੰਡੀਅਨ ਓਰੀਜਿਨ ਦੇ ਜਿਹੜੇ ਸੀਈਓ ਸੀਗੇ ਪਰਾਗ ਅਗਰਵਾਲ, ਉਹਨਾਂ ਨੂੰ ਬਤੌਰ ਸੀਈਓ ਹਟਾ ਦਿੱਤਾ ਸੀਗਾ। ਲੇਕਿਨ ਉਸ ਤੋਂ ਬਾਅਦ ਇੱਕ ਹੋਰ ਇੰਡੀਅਨ ਓਰੀਜਿਨ ਦੇ ਜਿਹੜੇ ਸੀਈਓ ਨੇ ਉਹਨਾਂ ਨੂੰ ਲੈ ਕੇ ਆਏ ਨੇ, ਹੁਣ ਉਹ ਜਿਹੜੇ ਨੇ ਟਵਿੱਟਰ ਨੂੰ ਲੀਡ ਕਰਨਗੇ। ਪਰਾਗ ਅਗਰਵਾਲ ਤੋਂ ਬਾਅਦ ਅਸੀਂ ਦੱਸ ਦਈਏ ਕਿ ਸ਼੍ਰੀ ਰਾਮ ਕ੍ਰਿਸ਼ਨਨ ਜਿਹੜੇ ਨੇ ਉਹਨਾਂ ਨੂੰ ਹੁਣ ਜਿਹੜਾ ਟਵਿੱਟਰ ਦਾ ਸੀਈਓ ਜਿਹੜਾ ਲਿਆਉਣ ਦੀ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਦੇਖਦੇ ਹਾਂ ਜੀ ਇਹਦੇ ਵਿੱਚ ਕੀ ਹੋਰ ਮੇਜਰ ਜਿਹੜੇ ਨੇ ਉਹ ਡਿਵੈਲਪਮੈਂਟਸ ਹੁੰਦੀਆਂ ਨੇ। ਅਸੀਂ ਦੱਸ ਦਈਏ ਕਿ ਸ਼੍ਰੀ ਰਾਮ ਕ੍ਰਿਸ਼ਨਨ ਜਿਹੜੇ ਨੇ ਉਹ ਇੱਕ ਟੈਕਨੋਲੋਜਿਸਟ ਨੇ, ਇੰਜੀਨੀਅਰ ਹੈਗੇ ਨੇ ਔਰ ਅਰਲੀ ਸਟੇਜ ਸਟਾਰਟਅਪ ਜਿਹੜੇ ਨੇ ਉਹਦੇ ਵਾਸਤੇ ਉਹ ਕੰਮ ਕਰਨ ਵਾਸਤੇ ਉਹ ਮਸ਼ਹੂਰ ਨੇ। 23 ਇਨਵੈਸਟਮੈਂਟਸ ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ ਉਹ ਕੀਤੀਆਂ ਨੇ ਔਰ ਦੁਨੀਆਂ ਦੇ ਵਿੱਚ ਸਟਾਰਟਅਪ ਇੰਡਸਟਰੀ ਦੇ ਵਿੱਚ ਔਰ ਟੈਕ ਇੰਡਸਟਰੀ ਦੇ ਵਿੱਚ ਸ਼੍ਰੀ ਰਾਮ ਹੁਣਾਂ ਦਾ ਕਾਫੀ ਬੜਾ ਨਾਮ ਹੈ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ। ਮਾਹੀ ਜੀ ਸਾਡੇ ਸਪੌਂਸਰ ਜ਼ਰੂਰ ਇੱਕ ਡੇਢ ਮਿੰਟ ਲੈ ਲਓ, ਸਪੌਂਸਰ ਜ਼ਰੂਰ ਅਨਾਊਂਸ ਕਰ ਦਿਓ ਜੀ।
ਜੀ ਬਿਲਕੁਲ ਯੁਦਵੀਰ ਜੀ, ਸਾਰੇ ਲਿਸਨਰਸ ਕੋ ਬਤਾ ਦੇ ਉਪਿੰਦਰ ਅਵਸਥੀ ਜੀ ਹੈ ਨਿਊ ਕਿੰਗ ਆਫ ਰੀਅਲ ਸਟੇਟ ਔਰ ਟਾਈਟਲ ਸਪੌਂਸਰ ਵਾਈ ਮੀਡੀਆ ਕੀ ਕਵਰੇਜ ਕੇ ਫਾਰ ਓਨਟਾਰੀਓਜ਼ ਮਿਊਨਿਸਿਪਲ ਇਲੈਕਸ਼ਨ ਐਂਡ ICC ਮੈਨ T20 ਵਰਲਡ ਕੱਪ। ਔਰ ਆਪਕੇ ਲਈ ਅਮੇਜ਼ਿੰਗ ਰੀਅਲ ਸਟੇਟ ਅਪਰਚੁਨਿਟੀਜ਼ ਲੇਕਰ ਆਤੇ ਹੈਂ, ਚਾਹੇ ਹੋ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ। ਅਗਰ ਆਪ ਇੰਟਰਸਟਿਡ ਹੈ ਕਿਸੀ ਵੀ ਰੀਅਲ ਸਟੇਟ ਪ੍ਰਾਪਰਟੀ ਮੇਂ ਤੋ ਉਪਿੰਦਰ ਜੀ ਕੋ ਜ਼ਰੂਰ ਕੰਟੈਕਟ ਕਰੇ। ਨੰਬਰ ਹੈ 6474-8589, 6474-8589। और अगर आप मंडे से फ्राइडे बिटवीन 4-8 जाते हैं आई होप ब्रैम्पटन पर और देते हैं वाई मीडिया का रेफरेंस और ऑर्डर करते हैं कोई भी स्टेक कॉम्बो चिकन या हैंड क्राफ्टेड मिल्क, तो आपको फ्री स्लैशन मिल सकते हैं जैसे कि मैंगो लेमनेड, वाइल्डबेरी लेमनेड और ब्लू रेडबेरी लेमनेड भी, तो फ्री स्लैशन चाहते हैं तो आई होप ब्रैम्पटन 4-10 आज ही जॉइन 50 बिस्किट क्रॉसेंस। आई होप लेट्स पुट अ स्माइल ऑन योर प्लेट। No more one space. Helene sponsor one media coverage ke for Ontario's municipal elections in ICC Men's T20 World Cup. And ye aapke liye lekar aa rahe hain GT ka most highly anticipated prestigious event to venue. Brampton ke bilkul beech beech on the corner of Mrs. Ida Lowden's Field and open order in summer of 2023 mein. Zyada jankari ke liye visit karein New World One Space dot ca ya phir aap call kar sakte hain 905-450-1333 par. 905-450-1333 par. No more one space. इस फेस्टिव सीजन को आपने सेलिब्रेट करना है न्यू लेक्सस के साथ, क्यों नॉट वेस्ट लेक्सस। दिस मंथ के लिए लीज करें द वर्सटाइल 2022 लेक्सस RX 350 फ्रॉम 4.5% फॉर 40 मंथ। अपने परचेज आप कंप्लीट कर सकते हैं इनहांस ऑनलाइन सेल्स एक्सपीरियंस के साथ। तो वेट बिल्कुल नहीं करना है क्योंकि ऑफर एंड हो रहा है आज, तो इसीलिए जल्दी से आपने जाना है नॉर्थ वेस्ट लेक्सस पर। लिमिट वे है ये 407 एंड एयरपोर्ट रोड के इन ब्रैम्पटन। अपना अपॉइंटमेंट बुक कराएं आज ही, लॉग इन कर सकते हैं northwestlexus.com पर। दैट्स northwestlexus.com। एंड वाई मीडिया का रेफरेंस देंगे तो इस फेस्टिव सीजन में आपको बहुत सारी डील्स भी मिल जाएंगी। ज्यादा जानकारी के लिए आपने कॉल करना है 905-494-1000 पर, 905-494-1000 नॉर्थ वेस्ट लेक्सस। अगर एक भी आप कोई भी हमारी जो है एडवर्टाइजर्स का इन्फॉर्मेशन चाहते हैं या खुद वाई मीडिया के साथ एडवर्टाइज करना चाहते हैं तो कोई टेक्स्ट कर सकते हैं हमारे नंबर पर 416-475-5000 इज द नंबर 416-475-5000।
ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਜੀ ਰਮੇਸ਼ ਸਿੰਘ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਜੋ ਸਥਿਤੀ ਸਿਚੁਏਸ਼ਨ ਇਸ ਟਾਈਮ ਪਾਕਿਸਤਾਨ 'ਚ ਚੱਲ ਰਹੀ ਆ, ਇਹਦਾ ਸਮਾਧਾਨ ਕੀ ਆ? ਮੈਨੂੰ ਨਹੀਂ ਪਤਾ, ਤੁਸੀਂ ਤਾਂ ਸਾਰੀ ਜਾਣਕਾਰੀ ਰੱਖਦੇ। ਉਹਨਾਂ ਨੇ ਕੰਸਟੀਟਿਊਸ਼ਨ ਅਲਾਊਡ ਹੈ ਆਰਮੀ ਦੀ ਇਨਪੁਟ ਜਾਂ ਨਹੀਂ? ਕਿਉਂਕਿ 70 ਸਾਲ ਹੋ ਗਏ ਯੁਧਵੀਰ ਜੀ, 70 ਸਾਲ 'ਚੋਂ ਅੱਧੇ ਤੋਂ ਜ਼ਿਆਦਾ ਟਾਈਮ ਜਿਹੜਾ ਹੈਗਾ ਆਰਮੀ ਨੇ ਰੂਲ ਕੀਤਾ, ਅਤੇ ਇਹ ਤਾਂ ਕਦੀ ਹੁਣ ਹੋ ਹੀ ਨਹੀਂ ਸਕਦਾ ਕਿ ਆਰਮੀ ਨੂੰ ਕਿਕ ਆਊਟ ਕੀਤਾ ਜਾਵੇ, ਜਸ ਨੈਕਸਟ ਟੂ ਇੰਪੋਸੀਬਲ। ਇਹ ਤਾਂ 370 ਤੋਂ ਵੀ ਜ਼ਿਆਦਾ ਖਤਰਨਾਕ ਧਾਰਾ ਹੈਗੀ ਇੱਕ ਤਰ੍ਹਾਂ ਦੀ, ਕਿਉਂਕਿ ਮੋਦੀ ਸਾਹਿਬ ਨੇ ਤਾਂ ਫਿਰ ਵੀ ਉਹ ਫਿਨਿਸ਼ ਕਰ ਦਿੱਤੀ 370। ਆਰਮੀ ਦੀ ਧਾਰਾ ਖਤਮ ਹੋਣੀ ਬੜੀ ਮੁਸ਼ਕਿਲ ਲੱਗਦੀ ਆ, ਅਨਲੈਸ ਕਿ ਕੋਈ ਨਵਾਂ ਸਮਾਧਾਨ ਲੱਭਿਆ ਜਾਵੇ, ਇਹਨਾਂ ਨੂੰ ਈਸਟ ਵੈਸਟ ਨੌਰਥ ਸਾਊਥ ਟੈਰੀਟਰੀ 'ਚ ਡਿਵਾਈਡ ਕਰ ਦਿੱਤਾ ਜਾਵੇ, ਅਤੇ ਫਿਰ ਮੈਂ ਸਿੱਧੇ ਲੱਭ ਜਾਂ ਜਿੱਦਾਂ ਕੁਛ ਨਹੀਂ ਕਹਾਂਗਾ। ਲੇਕਿਨ ਟੈਕਨੀਕਲੀ ਜੇ ਮੈਂ ਇਹੀ ਕਹਿ ਸਕਦਾ ਕਿ 4 ਪ੍ਰਾਈਮ ਮਿਨਿਸਟਰ ਅੱਡ ਬਣਾ ਦਿੱਤੇ ਜਾਣ, ਅਤੇ ਫਿਰ ਹੀ ਇਹ ਆਰਾਮ ਦੇ ਨਾਲ ਰਹਿ ਸਕਦੇ ਆ। ਵਰਨਾ ਤਾਂ ਜੇ ਇਮਰਾਨ ਸਾਹਿਬ ਅੱਜ ਆ ਵੀ ਜਾਣਗੇ ਧੱਕੇਸ਼ਾਹੀ ਨਾਲ, ਤਾਂ ਉਹਨਾਂ ਨੂੰ ਜਾਣਾ ਫਿਰ ਪਏਗਾ, ਉਹਨਾਂ ਨੂੰ ਰਹਿਣ ਹੀ ਨਹੀਂ ਦੇਣਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਵੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੀ ਆਰਮੀ ਤੋਂ ਬਿਨਾਂ ਉੱਥੇ ਇਲਪੁਟ ਕਰ ਹੀ ਨਹੀਂ ਸਕਦਾ, ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹ ਬਹੁਤ ਇਨਫਲੂਐਂਸ਼ੀਅਲ ਹੈ ਔਰ ਸਿਆਸੀ ਮਾਮਲਿਆਂ ਦੇ ਵਿੱਚ ਉਹਨਾਂ ਦੀ ਪੂਰੀ ਪਾਵਰ ਹੈ। ਹੁਣ ਇਸ ਤੋਂ ਪਹਿਲਾਂ ਕਿ ਇਸ ਗੱਲ ਦਾ ਜਵਾਬ ਲੱਭਿਆ ਜਾਏ ਕਿ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਹੋਏਗਾ, ਕਿਉਂਕਿ ਜਿਹੜਾ ਸਟੇਲਮੇਟ ਬਣਿਆ ਹੋਇਆ, ਸਟੇਲਮੇਟ ਜਾਂ ਜਿਹੜਾ ਜਿਹੜੀ ਡੈਡ ਐਂਡ ਦੇ ਉੱਤੇ ਪਹੁੰਚ ਗਿਆ ਮਾਮਲਾ, ਕਿਉਂ ਇੱਥੇ ਤੱਕ ਪਹੁੰਚਿਆ, ਇਹ ਜ਼ਿਆਦਾ ਡਿਟੇਲ ਤਾਂ ਅੱਗੇ ਚੱਲ ਕੇ ਮੈਂ ਰਿਪੋਰਟ ਪੇਸ਼ ਕਰਾਂਗਾ, ਉਹ ਰਿਪੋਰਟ ਤੁਸੀਂ ਧਿਆਨ ਨਾਲ ਸੁਣਨਾ, ਉੱਥੋਂ ਤੁਹਾਨੂੰ ਕਾਫੀ ਹੱਦ ਤੱਕ ਆਈਡੀਆ ਹੋਏਗਾ ਕਿ ਮਾਮਲਾ ਹੈ ਕੀ। ਲੇਕਿਨ ਕਰੰਟ ਸਿਚੁਏਸ਼ਨ ਕੀ ਹੈ ਮੈਂ ਦੱਸ ਦਿੰਦਾ ਤੁਹਾਨੂੰ। ਜਿਹੜੀ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹਨਾਂ ਨੇ ਜਿਹੜੀ ਇਹ ਸੋਚਿਆ ਸੀਗਾ ਕਿ ਇਮਰਾਨ ਖਾਨ ਸਾਹਿਬ ਦੇ ਨਾਲ ਜਿਹੜੀ ਉਹਨਾਂ ਦੀਆਂ ਤਲਖੀਆਂ ਹੋਈਆਂ ਨੇ ਜਿਸ ਕਾਰਨ ਉਹਨਾਂ ਦੇ ਆਪਸ ਦੇ ਵਿੱਚ ਫਾਸਲੇ ਹੋਏ ਨੇ, ਉਹਦੇ ਬਹੁਤ ਸਾਰੇ ਡਿਫਰੈਂਟ ਫੈਕਟਰਸ ਨੇ, ਕੋਈ ਇੱਕ ਫੈਕਟਰ ਨਹੀਂ ਹੈ, ਮੈਂ ਅੱਗੇ ਚੱਲ ਕੇ ਐਕਸਪਲੇਨ ਕਰਾਂਗਾ ਡਿਟੇਲ ਰਿਪੋਰਟ ਦੇ ਵਿੱਚ। ਪਰ ਜਿਹੜਾ ISI ਹੈੱਡ ਦੀ ਅਪੁਆਇੰਟਮੈਂਟ ਹੈ ਹੁਣ ਇਸ ਵੇਲੇ ਤਾਂ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ, ਉਹਨੂੰ ਲੈ ਕੇ ਜ਼ਿਆਦਾ ਉਹਨਾਂ ਦੇ ਵਿੱਚ ਆਪਸ ਵੱਖਰੇ ਨੇ ਆਏ ਆ। ਹੁਣ ਇਸ ਪੁਆਇੰਟ ਤੱਕ ਅਸਲ 'ਚ ਆਰਮੀ ਨੇ ਵੀ ਸੋਚਿਆ ਨਹੀਂ ਸੀਗਾ, ਆਰਮੀ ਨੂੰ ਇਹ ਸੀਗਾ ਹੁੰਦਾ ਕੀ ਹੈ ਕਿ ਚਾਹੇ 90s ਦੇ ਵਿੱਚ ਬੇਨਜ਼ੀਰ ਭੁੱਟੋ ਸਾਹਿਬਾਂ ਨੂੰ ਉਹਨਾਂ ਨੇ ਲੈ ਕੇ ਆਉਣਾ ਸੀਗਾ ਅਤੇ ਸਪੋਰਟ ਮਿਲ ਗਈ, ਉਸ ਤੋਂ ਪਹਿਲਾਂ ਨਵਾਜ਼ ਸ਼ਰੀਫ ਸਾਹਿਬ ਨੂੰ ਲੈ ਕੇ ਆਉਣਾ ਸੀਗਾ ਆਰਮੀ ਨੂੰ, ਤਾਂ ਉਹਨਾਂ ਨੂੰ ਸਪੋਰਟ ਆਮ ਲੋਕਾਂ ਤੋਂ ਮਿਲ ਜਾਂਦੀ ਸੀ, ਮਾਮਲਾ ਚੱਲ ਜਾਂਦਾ ਸੀ। ਫਿਰ ਬੇਨਜ਼ੀਰ ਭੁੱਟੋ ਸਾਹਿਬਾਂ ਤੋਂ ਦੁਬਾਰਾ 1997 ਜਦੋਂ ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਲੈ ਕੇ ਆਉਣਾ ਸੀ, ਆਰਮੀ ਦੀ ਮਰਜ਼ੀ ਚੱਲ ਗਈ, ਆਰਮੀ ਨੇ ਨਵਾਜ਼ ਸ਼ਰੀਫ ਨੂੰ ਬਾਹਰ ਕੱਢ ਕੇ ਜਨਰਲ ਮੁਸ਼ਰਫ ਸਾਹਿਬ ਨੇ ਟੇਕ ਓਵਰ ਕਰਨਾ ਸੀਗਾ, ਤਾਂ ਵੀ ਆਮ ਆਵਾਮ ਦੀ ਸਪੋਰਟ ਮਿਲਦੀ ਗਈ। ਜ਼ਰਦਾਰੀ ਸਾਹਿਬ ਨੂੰ ਲਿਆਏ, ਦੁਬਾਰਾ ਨਵਾਜ਼ ਸ਼ਰੀਫ ਨੂੰ ਫਿਰ ਲੈ ਕੇ ਆਇਆ ਜ਼ਰਦਾਰੀ ਸਾਹਿਬ ਤੋਂ, ਫਿਰ ਨਵਾਜ਼ ਸ਼ਰੀਫ ਉਹਨਾਂ ਨੂੰ ਬਾਹਰ ਕੱਢ ਕੇ ਜੇਲ੍ਹ ਭੇਜਿਆ, ਬਾਹਰ ਚਲੇ ਗਏ, ਡੀਲ ਬਣਾ ਲਈ, ਇਮਰਾਨ ਖਾਨ ਸਾਹਿਬ ਨੂੰ ਲੈ ਕੇ ਆਏ, ਲੋਕਾਂ ਦੀ ਸਪੋਰਟ ਮਿਲੀ। ਇਹ ਪਹਿਲਾ ਐਸਾ ਮੌਕਾ ਆ, ਮੈਂ ਹੋ ਸਕਦਾ ਬਹੁਤ ਪੁਰਾਣਾ, ਸ਼ਾਇਦ ਮੈਨੂੰ ਆਈਡੀਆ ਨਾ ਹੋਏ, ਕੋਈ ਪੁਰਾਣੇ ਜਿਹੜੇ ਹਿਸਟੋਰੀਅਨਸ ਨੇ ਜ਼ਰੂਰ ਦੱਸ ਸਕਦੇ ਨੇ, ਬਟ ਮੈਂ ਜਿੰਨੀ ਵੀ ਪਾਕਿਸਤਾਨ ਦੀ ਸਿਆਸਤ ਦੇਖੀ ਹੈ, ਇਹ ਪਹਿਲਾ ਐਸਾ ਮੌਕਾ ਆ ਕਿ ਆਰਮੀ ਨੂੰ ਦਿੱਕਤ ਇਹ ਪੇਸ਼ ਆ ਰਹੀ ਹੈ ਕਿ ਜਿਹਨਾਂ ਲੋਕਾਂ ਨੂੰ ਵਾਪਸ ਲੈ ਕੇ ਆਏ ਨੇ ਸਿਆਸਤ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਸਪੋਰਟ ਨਹੀਂ ਮਿਲ ਰਹੀ। ਬਾਏ ਇਲੈਕਸ਼ਨ ਪੰਜਾਬ ਦੀਆਂ ਦੇਖ ਲਓ, ਬਾਕੀ ਦੇਖ ਲਓ, ਇਮਰਾਨ ਖਾਨ ਸਾਹਿਬ ਨੂੰ, ਉਹਨਾਂ ਨੂੰ ਉਮੀਦ ਨਹੀਂ ਸੀ ਆਰਮੀ ਨੂੰ ਕਿ ਇੰਨੀ ਸਪੋਰਟ ਇਮਰਾਨ ਖਾਨ ਸਾਹਿਬ ਨੂੰ ਮਿਲੇਗੀ, ਉਹ ਮਿਲ ਰਹੀ ਹੈ। ਅੱਛਾ, ਉੱਧਰੋਂ ਹੁਣ ਜਿਹਨੂੰ ਹੁਣ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਨਾ ਕਿ ਹੁਣ ਕਈ ਲੋਕ ਇਹ ਪੁੱਛ ਰਹੇ ਨੇ ਕਿ ਕਦੇ ਵੀ ਐਸਾ ਨਹੀਂ ਹੋਇਆ ਕਿ ਇੰਟੈਲੀਜੈਂਸ ਦਾ ਹੈੱਡ ਹੋਵੇ ਔਰ ਉਹ ਆ ਕੇ ਪ੍ਰੈਸ ਕਾਨਫਰੰਸ ਅਟੈਂਡ ਕਰੇ। ਇਹ ਮੈਂ ਨਾ ਤਾਂ ਅਮਰੀਕਾ 'ਚ ਦੇਖਿਆ, ਨਾ ਇਜ਼ਰਾਈਲ ਦੀ ਮੋਸਾਦ ਇਸ ਤਰ੍ਹਾਂ ਕਰਦੀ ਹੈ, ਨਾ ਇਸ ਤਰ੍ਹਾਂ ਇੰਡੀਆ ਦੀ ਰੌਬ ਵਿੱਚ ਮੈਂ ਦੇਖਿਆ, ਔਰ ਪਾਕਿਸਤਾਨ ਦੀ ISI ਦੇ ਵਿੱਚ ਵੀ ਹੋ ਸਕਦਾ ਹੈ, ਮੈਨੂੰ ਕੋਈ ਕਰੈਕਟ ਕਰੇ ਪਰ ਮੈਨੂੰ ਯਾਦ ਨਹੀਂ, ਆਈ ਡੋਂਟ ਥਿੰਕ ਸੋ ਕਿ ਇਟ ਹੈਜ਼ ਐਵਰ ਹੈਪਨਡ ਕਿ ISI ਦਾ ਹੈੱਡ ਖੁਦ ਆ ਕੇ ਪ੍ਰੈਸ ਕਾਨਫਰੰਸ, ਜੋ ਇਸ ਹਫ਼ਤੇ ਬੈਠੇ ਆ ਉਹ ਆ ਕੇ ਉਹਨਾਂ ਨੇ ਕੀਤਾ ਹੋਵੇ। ਹੁਣ ਇਹਦਾ ਜਦੋਂ ਜੋ ਉੱਥੇ ਦੇ ਮੈਂ ਕਈ ਆਰਟੀਕਲਸ ਪੜ੍ਹਦਾ ਰਹਿੰਦਾ, ਕਿਉਂਕਿ ਮੈਂ ਵੀ ਇਹ ਜਾਣਨਾ ਚਾਹੁੰਦਾ ਸੀਗਾ ਕਿ ਆ ਕੇ ਤੇ ਉਹ ਹੋ ਗਏ ਨੇ, ਉਹਨਾਂ ਨੇ ਆ ਕੇ ਤੇ ਸਿੱਧਾ ਸਿੱਧਾ ਇਮਰਾਨ ਖਾਨ ਸਾਹਿਬ ਤੇ ਅਟੈਕ ਕਰ ਦਿੱਤਾ ਪੂਰਾ ਖੁੱਲ੍ਹ ਕੇ ਕਿ ਇਹ ਭਾਈ ਸਾਹਿਬ ਸਾਨੂੰ ਜਨਰਲ ਬਾਜਵਾ ਨੂੰ ਇਹ ਗੱਦਾਰ ਕਹਿੰਦੇ ਨੇ ਤੇ ਇੱਕ ਪਾਸੇ ਮੀਟਿੰਗਾਂ ਕਰਦੇ ਨੇ, ਇਹਨਾਂ ਨੇ ਸਾਨੂੰ ਡੀਲ ਆਫਰ ਕੀਤੀ ਸੀਗੀ ਕਿਉਂਕਿ 6 ਸਾਲ ਖਤਮ ਹੋ ਰਹੇ ਨੇ ਬਾਜਵਾ ਸਾਹਿਬ ਦੇ ਇਸ ਮਹੀਨੇ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਹਨਾਂ ਨੇ ਕਿਹਾ ਸੀ ਅਨਡੈਫੀਨੇਟ, ਜਿੰਨੀ 3 ਸਾਲ ਦੀ ਨਹੀਂ, ਜਿੰਨੀ ਮਰਜ਼ੀ ਤੁਸੀਂ ਐਕਸਟੈਂਸ਼ਨ ਲੈ ਲਓ, ਔਰ ਉਹਦੇ ਬਦਲੇ ਜਿਹੜਾ ਇਮਰਾਨ ਖਾਨ ਸਾਹਿਬ ਦੀ ਸਰਕਾਰ ਦੇ ਖਿਲਾਫ਼ ਨੋ ਕੌਨਫੀਡੈਂਸ ਮੋਸ਼ਨ ਆ ਰਿਹਾ, ਕਿਉਂਕਿ ਉਹਨਾਂ ਨਜ਼ਰ ਆ ਰਿਹਾ ਸੀ ਕਿ ਉਹਨਾਂ ਦੇ ਆਪਣੇ LIs ਉਹਨਾਂ ਨੂੰ ਛੱਡ ਰਹੇ ਨੇ, ਨੋ ਕੌਨਫੀਡੈਂਸ ਮੋਸ਼ਨ ਦੇ ਤਹਿਤ ਉਹਨਾਂ ਦੀ ਸਰਕਾਰ ਗਿਰ ਜਾਏਗੀ। ਸੋ ਉਹਨਾਂ ਨੇ ਕਿਹਾ, ਖੁੱਲ੍ਹ ਕੇ ਸਾਰਾ ਉਹਨਾਂ ਦੇ ਖਿਲਾਫ਼ ਬਿਆਨ ਦਿੱਤੇ ਕਿ ਇਮਰਾਨ ਖਾਨ ਸਾਹਿਬ ਇਹ ਡੀਲਾਂ ਬਣਾ ਰਹੇ ਸੀਗੇ ਸਾਡੇ ਜਨਰਲ ਸਾਹਿਬ ਦੇ ਨਾਲ, ਇਹ ਤਾਂ ਜਨਰਲ ਸਾਹਿਬ ਨੇ ਨਾ ਕਰ ਦਿੱਤੀ ਔਰ ਹੁਣ ਇਹ ਸਾਡੇ ਜਨਰਲ ਸਾਹਿਬ ਨੂੰ ਗੱਦਾਰ ਕਹਿ ਰਹੇ ਨੇ। ਔਰ ਇਮਰਾਨ ਖਾਨ ਸਾਹਿਬ ਨੇ BBC ਦੇ ਉੱਤੇ ਜਾ ਕੇ ਕਹਿਤਾ ਵੀ ਸਰਾਸਰ ਝੂਠ ਬੋਲ ਰਹੇ ਨੇ, ਆਰਮੀ ਦਾ ਜਿਹੜਾ ISI ਦਾ ਹੈੱਡ ਹੈ ਝੂਠ ਬੋਲ ਰਿਹਾ, ਇਹ ਤੇ ਸਾਰਾ ਪੋਲੀਟੀਕਲੀ ਮੋਟੀਵੇਟਡ ਹੈ। ਸੋ ਇਹਦੇ 'ਚ ਕੀ ਹੈਗਾ ਹੈ ਕਿ ਅੱਜ ਦੀ ਤਾਜ਼ਾ ਸਥਿਤੀ ਇਹ ਹੈ, ਬੈਟਲ ਲਾਈਨਸ ਵਰ ਡਰੌਨ, ਇੱਕ ਦੂਸਰੇ ਦੇ ਖਿਲਾਫ਼ ਲੜਾਈ ਤਾਂ ਸੀਗੀ, ਪਰ ਇਸ ਹਫ਼ਤੇ ਜਿਹੜੀ ਮੇਜਰ ਡਿਵੈਲਪਮੈਂਟ ਜਿਹੜੀ ਇਸ ਹਫ਼ਤੇ ਹੋਈ ਆ, ਹੁਣ ਜਿੱਦਾਂ ਪੰਜਾਬੀ 'ਚ ਕਹਿੰਦੇ ਵੀ ਸਿੱਧੇ ਸਿੱਧੇ ਹੋ ਗਏ ਆ, ਵੀ ਆ ਜਾਓ ਵੀ ਆਹਮਣੇ ਸਾਹਮਣੇ, ਵੀ ਮੈਂ ਹੁਣ ਜਦੋਂ ਉੱਥੇ ਦੇ ਜਿਹੜੇ ਪੱਤਰਕਾਰ ਆਰਟੀਕਲ ਲਿਖ ਰਹੇ ਨੇ ਕਿ ਉਹ ਕਹਿੰਦੇ ਕਿ ਜਦੋਂ ਅਸੀਂ ਆਰਮੀ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕੀਤਾ, ਕਿਉਂ ਕੀਤਾ, ਹਰ ਕੋਈ ਹੈਰਾਨ ਹੋ ਗਿਆ, ਪਾਕਿਸਤਾਨ ਦਾ ਸਾਰਾ ਮੀਡੀਆ ਵੀ ਇੱਡਾ ਐਕਸਕਲੂਸਿਵ ਤੁਸੀਂ ਆ ਕੇ ਇੰਟਰਵਿਊ ਦੇ ਦਿੱਤਾ। ਉਹ ਕਹਿੰਦੇ ਜੀ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਲਸ ਨੇ ਉਹ ਨਾਮ ਨਾ ਕੋਟ ਕਰਨ ਦੇ ਸ਼ਰਤੇ ਉਹਨਾਂ ਨੇ ਦੱਸਿਆ। ਉਹ ਕਹਿੰਦੇ ਜੀ ਅੱਛਾ, ਅਸੀਂ ਉਹਨਾਂ ਨੇ ਦੁਬਾਰਾ ਉਹ ਜਿਹੜਾ ਪੱਤਰਕਾਰ ਲਿਖਦਾ ਆਰਟੀਕਲ ਉਹਨੂੰ ਉਹਨਾਂ ਨੇ ਪੁੱਛ ਲਿਆ, ਉਹ ਕਹਿੰਦੇ ਜੀ ਤੁਸੀਂ ਦੱਸੋ ਕਿ ਜਦੋਂ ਅਸੀਂ ਆਏ ਹਾਂ ਤੁਸੀਂ ਹੈਰਾਨ ਹੋ ਗਏ ਨਾ, ਪਰ ਤੁਸੀਂ ਦੇਖਿਆ ਕੀ ਉੱਥੇ? ਉਹ ਕਹਿੰਦੇ ਜੀ ਅਸੀਂ ਇਹ ਦੇਖਿਆ ਕਿ ਤੁਸੀਂ ਆ ਕੇ ਆਰਮੀ ਦਾ ਜਿਹੜਾ, ਕਿਉਂਕਿ 2 ਲੈਫਟੀਨੈਂਟ ਜਨਰਲ, ਇੱਕ ਤੇ ਬਾਬਰ ਇਫਤਿਖਾਰ ਸਾਹਿਬ ਜਿਹੜੇ ਵੈਸੇ ISPR ਦੇ DG ਨੇ, ਬਾਬਰ ਇਫਤਿਖਾਰ ਸਾਹਿਬ ਤੇ ਬੈਠੇ ਹੀ ਸੀਗੇ। ਉਹ ਕਹਿੰਦੇ ਜੀ ਜੇ ਬਾਬਰ ਇਫਤਿਖਾਰ ਸਾਹਿਬ ਹੀ ਇਹ ਗੱਲਾਂ ਕਰ ਦਿੰਦੇ, ਕਿਉਂਕਿ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ISPR ਦੇ ਹੈੱਡ ਨੇ, ਮੀਡੀਆ ਨਾਲ ਤਾਂ ਉਹੀ ਗੱਲ ਕਰਦੇ ਨੇ, ਫਿਰ ਤੁਹਾਨੂੰ ਉਹਨਾਂ ਨੇ ਆਰਮੀ ਨੂੰ ਪੁੱਛਿਆ, ਪੱਤਰਕਾਰ ਨੇ ਪੁੱਛਿਆ ਕਿ ਤੁਹਾਨੂੰ ਆਈ ਐਸ ਉਹ ਕਹਿੰਦੇ ਜੀ ਜਵਾਬ ਚ ਉਹਨਾਂ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ ਦੱਸੋ ਜੀ ਕਿ ਤੁਹਾਨੂੰ ਕੀ ਲੱਗਿਆ। ਉਹ ਕਹਿੰਦੇ ਸਾਨੂੰ ਤਾਂ ਇਹੀ ਲੱਗਿਆ ਵੀ ਤੁਸੀਂ ਆ ਕੇ ਖੁੱਲ ਕੇ ਅਟੈਕ ਕਰਦਾ। ਕਹਿੰਦੇ ਬਸ ਇਹੀ ਸਾਡਾ ਮਕਸਦ ਸੀਗਾ, ਅਸੀਂ ਇਮਰਾਨ ਖਾਨ ਸਾਹਿਬ ਔਰ ਉਹਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਖੁੱਲ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੁਣ ਤੁਹਾਡੇ ਖਿਲਾਫ ਹਾਂ। ਸੋ ਜਿੱਥੇ ਇੱਕ ਤਰਫ ਆਰਮੀ ਖੁੱਲ ਕੇ ਇਮਰਾਨ ਖਾਨ ਸਾਹਿਬ ਦੇ ਖਿਲਾਫ ਆ ਗਈ ਹੈ ਤੇ ਇਮਰਾਨ ਖਾਨ ਸਾਹਿਬ ਨੇ ਬੀਬੀਸੀ ਨੂੰ ਇੰਟਰਵਿਊ ਦੇ ਕੇ ਵੈਸੇ ਤਾਂ ਉਹ ਵੀ ਖੁੱਲ ਕੇ ਬਿਆਨ ਦੇ ਰਹੇ ਨੇ ਉਹਨਾਂ ਦੇ ਖਿਲਾਫ। ਸੋ ਇਸ ਇਹਨਾਂ ਹਾਲਾਤਾਂ ਦੇ ਵਿੱਚ ਇਸ ਵੇਲੇ ਕੋਈ ਡੀਲ ਹੋਣੀ, ਡੀਲ ਦੀ ਹਜੇ ਵੀ ਉਮੀਦ ਤਾਂ ਹੈ, ਬੈਕਡੋਰ ਡਿਪਲੋਮੇਸੀ ਤਾਂ ਚੱਲਦੀ ਰਹਿੰਦੀ ਹੈ, ਹਮੇਸ਼ਾ ਹੀ ਚੱਲਦੀ ਹੈ ਬੈਕਡੋਰ ਡਿਪਲੋਮੇਸੀ, ਪਰ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਡੀਲ ਹੋਣੀ ਬੜੀ ਚੈਲੰਜਿੰਗ ਹੈ ਕਿਉਂਕਿ ਇਮਰਾਨ ਖਾਨ ਸਾਹਿਬ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰੇ ਕੋਲ ਹੁਣ ਸਪੋਰਟ ਬੜੀ ਜ਼ਬਰਦਸਤ ਹੈ ਇਮਰਾਨ ਖਾਨ ਸਾਹਿਬ ਨੂੰ, ਠੀਕ ਹੈ। ਔਰ ਕਿਉਂਕਿ ਜਿਹੜੀ ਆਵਾਮ ਹੈ ਉਹ ਇਸ ਵੇਲੇ ਉਹ ਕਹਿੰਦੇ ਜੀ ਨਵਾਜ਼ ਸ਼ਰੀਫ ਸਾਹਿਬ ਨੂੰ ਤਾਂ ਅਸੀਂ ਸੁਣਨਾ ਹੀ ਨਹੀਂ ਸੁਣਨਾ, ਮਤਲਬ ਜ਼ਿਆਦਾ ਬਹੁਤ ਸਾਰੇ ਲੋਕ ਜਿਹੜੇ ਇਮਰਾਨ ਖਾਨ ਸਾਹਿਬ ਦੇ ਸਮਰਥਕ ਨੇ, ਜ਼ਾਹਿਰ ਜੀ ਗੱਲ ਹੈ ਕਿ ਦੂਸਰਿਆਂ ਲੋਕਾਂ ਦੇ ਸਮਰਥਕ ਵੀ ਹੈਗੇ ਨੇ, ਲੇਕਿਨ ਜਿਹੜੇ ਇਮਰਾਨ ਖਾਨ ਸਾਹਿਬ ਦੇ ਸਮਰਥਕ ਨੇ ਉਹ ਕਹਿੰਦੇ ਜੀ ਨਾ ਤਾਂ ਅਸੀਂ ਨਵਾਜ਼ ਸ਼ਰੀਫ ਨੂੰ ਸੁਣਨਾ ਹੈ, ਨਾ ਅਸੀਂ ਜ਼ਰਦਾਰੀ ਸਾਹਿਬ ਨੂੰ ਸੁਣਨਾ ਹੈ। ਉਹ ਹੁਣ ਆਰਮੀ ਦੇ ਖਿਲਾਫ ਵੀ ਬਹੁਤ ਸਾਰੇ ਪਾਕਿਸਤਾਨ ਦੇ ਵਿੱਚ ਲੋਕ ਆਰਮੀ ਦੇ ਖਿਲਾਫ ਵੀ ਬਿਆਨ ਬਹੁਤ ਦੇਣ ਲੱਗ ਪਏ ਨੇ ਔਰ ਉਹ ਕਹਿੰਦੇ ਜੀ ਬਸ ਉਹ ਸਮੇਂ ਆ ਗਿਆ। ਹੁਣ ਕੁਛ ਲੋਕ ਤਾਂ ਇਹ ਵੀ ਕਹਿ ਰਹੇ ਨੇ, ਉਹ ਕਹਿੰਦੇ ਜੀ ਸ਼ਾਇਦ ਇਹ ਉਹ ਸਮੇਂ ਆ ਗਿਆ ਹੈ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਵੰਸ ਐਂਡ ਫਾਰ ਆਲ, ਕਿਉਂਕਿ ਜੇ ਆਰਮੀ ਇੱਥੇ ਇਮਰਾਨ ਖਾਨ ਸਾਹਿਬ ਤੋਂ ਹਾਰ ਗਈ ਉਹ ਕਹਿੰਦੇ ਜੀ ਫਿਰ ਵੰਸ ਐਂਡ ਫਾਰ ਆਲ ਹਮੇਸ਼ਾ ਲਈ ਬੈਕਫੁੱਟ ਤੇ ਭੇਜ ਦੇਣਗੇ। ਔਰ ਇਮਰਾਨ ਖਾਨ ਸਾਹਿਬ ਹੁਣ ਆਪਣੇ ਜਿਹੜੇ ਕਰੀਬੀ ਨੇ ਉਹਨਾਂ ਨੂੰ ਇਹੀ ਯਕੀਨ ਦਵਾ ਰਹੇ ਨੇ ਕਿ ਨਵਾਜ਼ ਸ਼ਰੀਫ ਇਹਨਾਂ ਨੂੰ ਨਹੀਂ ਬੈਕਫੁੱਟ ਤੇ ਭੇਜ ਸਕੇ, ਕੋਸ਼ਿਸ਼ ਕੀਤੀ ਸੀਗੀ, ਬਟ ਤੁਹਾਨੂੰ ਯਾਦ ਹੋਏ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਕਿੱਦਾਂ ਉਹਨਾਂ ਨੂੰ ਭੱਜਣਾ ਪਿਆ, ਠੀਕ ਹੈ। ਜ਼ਰਦਾਰੀ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਤਰ੍ਹਾਂ ਕੰਟਰੋਲ ਰਵਾਂ, ਜ਼ਰਦਾਰੀ ਸਾਹਿਬ ਨੂੰ ਭੱਜਣਾ ਪਿਆ। ਬੇਨਜ਼ੀਰ ਭੁੱਟੋ ਸਾਹਿਬਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਦਾ ਕੀ ਹਸ਼ਰ ਹੋਇਆ? ਜੇ ਜ਼ੁਲਫਿਕਾਰ ਅਲੀ ਭੁੱਟੋ ਸਾਹਿਬ ਨੇ ਕੀ ਕੋਸ਼ਿਸ਼ ਕੀਤੀ, ਉਹਨਾਂ ਦਾ ਕੀ ਹਸ਼ਰ ਹੋਇਆ? ਪਰ ਇਮਰਾਨ ਖਾਨ ਸਾਹਿਬ ਕਹਿ ਰਹੇ ਨੇ ਕਿ ਨਹੀਂ, ਮੇਰੇ ਕੋਲ ਇਹ ਮੌਕਾ ਆ ਗਿਆ ਕਿਉਂਕਿ ਆਵਾਮ ਹੁਣ ਮੇਰੇ ਨਾਲ ਹੈ, ਲੋਕ ਮੇਰੇ ਨਾਲ ਨੇ, ਉਹ ਖੁੱਲ ਕੇ ਹੁਣ ਕਹਿੰਦੇ ਆਰਮੀ ਨੂੰ ਅਸੀਂ ਪਿੱਛੇ ਧਕੇਲ ਦਿਆਂਗੇ ਤੇ ਮੈਂ ਹੁਣ ਜਿਹੜਾ ਉਹ ਸੱਤਾ ਦੇ ਉੱਤੇ ਆ ਜਾਗਾ ਕਿਉਂਕਿ ਲੋਕ ਮੈਨੂੰ ਜਿਤਾਉਣਾ ਚਾਹੁੰਦੇ ਨੇ। ਹੁਣ ਦੇਖੋ ਜੀ ਇਹਦੇ ਵਿੱਚ ਬਹੁਤ ਇੰਟਰਸਟਿੰਗ ਇਸ ਵੇਲੇ ਸਿਚੁਏਸ਼ਨ ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ। ਜੀ
ਆਪਣੇ ਆਵਾਮ ਦਾ ਤੇ ਉਹਨਾਂ ਨੇ ਉਸ ਮੈਂਡੇਟ ਦੇ ਕਾਰਨ 370 ਹਟਾਈ ਹੈ, ਨਾ ਕਿ ਉਹਨਾਂ ਦੀ ਆਪਣੀ ਇੱਛਾ ਜਾਂ ਕੁਛ ਕਰ ਸਕਦੇ ਸੀ, ਲੇਕਿਨ ਉਹਨਾਂ ਨੇ ਆਵਾਮ ਦੇ ਮੈਂਡੇਟ ਨਾਲ ਸਾਰਾ ਕੁਛ ਕਰ ਲਿਆ। ਜੇ ਹੁਣ ਇਮਰਾਨ ਸਾਹਿਬ ਨੇ ਕੋਈ ਡੀਲ ਬਣਾਈ ਜਾਂ ਪਿੱਛੇ ਹਟ ਗਏ
ਲੇਕਿਨ ਦੋ ਜਿਹੜੀਆਂ ਦੇਖੋ ਆਈ ਐਸ ਆਈ ਦੇ ਹੈਡ ਨੂੰ ਲੈਫਟੀਨੈਂਟ ਜਨਰਲ ਨਦੀਮ ਅੰਜਮ ਸਾਹਿਬ ਨੂੰ ਖੁਦ ਪ੍ਰੈਸ ਕਾਨਫਰੰਸ ਆਉਣਾ ਪੈ ਗਿਆ। ਇਹ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਆਈ ਐਸ ਆਈ ਦਾ ਹੈਡ, ਇੰਟੈਲੀਜੈਂਸ ਏਜੰਸੀ ਦਾ ਹੈਡ ਖੁਦ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਮਰਾਨ ਖਾਨ ਸਾਹਿਬ ਦੇ ਖਿਲਾਫ ਬੋਲੇ। ਦੂਸਰਾ ਰੀਸੈਂਟਲੀ ਆਪਣੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਜਿਹੜੀ ਹੈ NDU, ਪਾਕਿਸਤਾਨ ਦੀ NDU ਜਿਹੜੀ ਹੈ, ਉੱਥੇ ਜਨਰਲ ਬਾਜਵਾ ਸਾਹਿਬ ਉੱਥੇ ਗਏ ਸੀਗੇ ਔਰ ਉੱਥੇ ਜਨਰਲ ਬਾਜਵਾ ਸਾਹਿਬ ਨੇ ਤਕਰੀਰ ਵੀ ਕੀਤੀ, ਸਵਾਲਾਂ ਦੇ ਜਵਾਬ ਵੀ ਦਿੱਤੇ। ਉੱਥੇ ਕੁਛ ਬਹੁਤ ਸਾਰੇ ਹੋਰ ਲੋਕ ਵੀ ਮੌਜੂਦ ਸੀਗੇ, ਕੁਛ ਉੱਥੇ ਪੱਤਰਕਾਰ ਵੀ ਮੌਜੂਦ ਸੀਗੇ। ਸੋ ਉਹਨਾਂ ਨੇ ਬਾਹਰ ਆ ਕੇ ਕੁਛ ਆਰਟੀਕਲ ਵਗੈਰਾ ਵੀ ਲਿਖੇ ਆ ਵੀ ਉੱਥੇ ਕੀ ਕੁਛ ਹੋਇਆ। ਉੱਥੇ ਬਹੁਤ ਸਾਰੇ ਸਵਾਲ ਪੁੱਛੇ ਗਏ ਜਨਰਲ ਬਾਜਵਾ ਸਾਹਿਬ ਨੇ ਤੇ ਉਹਨਾਂ ਨੇ ਕਿਹਾ ਜੀ ਮੈਂ ਬਸ ਆਪਣੀ ਮੇਰੀ ਰਿਟਾਇਰਮੈਂਟ ਮੈਂ ਪਹਿਲਾਂ ਐਲਾਨ ਕਰ ਦਿੱਤਾ, ਮੈਂ ਨਹੀਂ ਅੱਗੇ ਐਕਸਟੈਂਸ਼ਨ ਕੋਈ ਨਹੀਂ ਲੈਣੀ, ਠੀਕ ਹੈ। ਦੂਸਰਾ ਇੱਕ ਹੋਰ ਬੜੀਆਂ ਸਾਰੀਆਂ ਚੀਜ਼ਾਂ ਹੋਈਆਂ, ਪਰ ਸਮੇਂ ਦਾ ਖਿਆਲ ਰੱਖਦਿਆਂ ਹੋਇਆ ਇੱਕ ਇੰਟਰਸਟਿੰਗ ਨਹੀਂ ਬਹੁਤ ਇੰਟਰਸਟਿੰਗ ਡਿਵੈਲਪਮੈਂਟ ਤੁਹਾਨੂੰ ਸ਼ੇਅਰ ਕਰ ਦਿੰਦੇ ਹਾਂ ਜੋ ਉੱਥੇ ਹੋਈ ਹੈ ਪਾਕਿਸਤਾਨ ਦੇ ਵਿੱਚ। ਜਨਰਲ ਬਾਜਵਾ ਸਾਹਿਬ ਨੂੰ ਉੱਥੇ ਪੁੱਛਿਆ ਗਿਆ, ਜੋ ਤੁਸੀਂ ਵੀ ਹੁਣੇ ਗੱਲ ਕਰ ਰਹੇ ਹੋ ਔਰ ਜੋ ਤਕਰੀਬਨ ਹਰ ਕੋਈ ਗੱਲ ਕਰਦਾ ਹੈ ਕਿ ਆਰਮੀ ਜਿਹੜੀ ਹੈ ਜੀ ਉਹ ਕਿਉਂ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ। ਅੱਛਾ, ਜਦੋਂ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਹਿੰਦੇ ਜੀ ਇਮਰਾਨ ਖਾਨ ਸਾਹਿਬ ਤਾਂ ਇਹ ਕਹਿੰਦੇ ਆ ਵੀ ਇਹ ਜਿਹੜੀ ਸਾਡੀ ਪਾਕਿਸਤਾਨ ਦੀ ਫੌਜ ਹੈ, ਇਮਰਾਨ ਖਾਨ ਸਾਹਿਬ ਕਹਿੰਦੇ ਵੀ ਜਦੋਂ ਮੈਂ ਸਰਕਾਰ ਚਲਾ ਰਿਹਾ ਸੀਗਾ ਇਹ ਤੇ ਸਾਡੇ ਉੱਤੇ ਬੜਾ ਪ੍ਰੈਸ਼ਰ ਪਾਉਂਦੇ ਸੀ, ਸਾਰੀ ਅਪਾਇੰਟਮੈਂਟਾਂ ਤੇ ਆਪਣੀ ਮਰਜ਼ੀ ਨਾਲ ਕਰਾਉਂਦੇ ਸੀ, ਇਹ ਸਾਨੂੰ ਕੰਮ ਨਹੀਂ ਸੀ ਕਰਨ ਦਿੰਦੇ। ਉਹ ਕਹਿੰਦੇ ਜੀ ਉਹ ਤਾਂ ਤੁਹਾਡੇ ਖਿਲਾਫ ਆ ਗੱਲ ਕਰ ਰਹੇ ਹੁਣ ਇਮਰਾਨ ਖਾਨ ਸਾਹਿਬ। ਇਹਦੇ ਜਵਾਬ ਦੇ ਵਿੱਚ ਜਨਰਲ ਬਾਜਵਾ ਸਾਹਿਬ ਨੇ ਕਿਹਾ ਜੀ ਮੈਂ ਕੁਰਾਨ ਤੇ ਹੱਥ ਰੱਖ ਕੇ ਕਸਮ ਖਾਤਾ ਹਾਂ, ਮਤਲਬ ਉਹਨਾਂ ਨੂੰ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਇੱਥੇ ਤੱਕ ਕਹਿਣਾ ਪੈ ਗਿਆ ਮੈਂ ਕੁਰਾਨ ਤੇ ਹੱਥ ਰੱਖ ਕੇ ਕਸਮ ਖਾਤਾ ਹਾਂ। ਮੈਂ ਆਪਸੇ ਉਹਨਾਂ ਨੇ ਇੱਕ ਗੱਲ ਮੰਨੀ ਕਿ ਦੋ ਅਪੁਆਇੰਟਮੈਂਟ ਅਸੀਂ ਕਰਵਾਈਆਂ ਸੀਗੀਆਂ, ਇਹ ਗੱਲ ਉਹ ਮੰਨ ਗਏ ਉੱਥੇ ਦੋ। ਕਿਹੜੀ? ਇੱਕ ਤਾਂ ਜਿਹੜੇ ਇੰਟੀਰੀਅਰ ਮਿਨਿਸਟਰ ਸੀਗੇ ਇਜਾਜ਼ ਸ਼ਾਹ, ਜੇ ਤੁਹਾਨੂੰ ਯਾਦ ਹੋਏ ਤੇ ਬੜਾ ਉਹਨਾਂ ਦੀ ਵੀ ਕੰਟਰੋਵਰਸੀ ਖੜੀ ਹੋਈ ਸੀਗੀ ਜਦੋਂ ਉਹਨਾਂ ਨੂੰ ਇੰਟੀਰੀਅਰ ਮਿਨਿਸਟਰ ਦੇ ਤੌਰ ਤੇ ਅਪੁਆਇੰਟ ਕੀਤਾ ਗਿਆ ਸੀ। ਦੂਸਰਾ ਉਹਨਾਂ ਨੇ ਕਿਹਾ ਕਿ ਮੋਹਿਤ ਯੂਸਫ ਜਿਹੜੇ ਆ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਕਹਿੰਦੇ ਜੀ ਆਹ ਦੋ ਅਪੁਆਇੰਟਮੈਂਟ ਜ਼ਰੂਰ ਅਸੀਂ ਇਹਨਾਂ ਨੂੰ ਕਹੀਆਂ ਸੀ, ਰਿਕਮੈਂਡ ਕੀਤੀਆਂ ਸੀਗੀਆਂ ਵੀ ਇਹ ਦੋ ਤੁਸੀਂ ਅਪੁਆਇੰਟਮੈਂਟਾਂ ਕਰੋ, ਇੰਟੀਰੀਅਰ ਮਿਨਿਸਟਰ ਦੀਆਂ, ਇਜਾਜ਼ ਸ਼ਾਹ ਦੀਆਂ ਔਰ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਹਿਤ ਯੂਸਫ ਦੀਆਂ। ਇਸ ਤੋਂ ਇਲਾਵਾ ਉਹ ਕਹਿੰਦੇ ਜੀ ਮੈਂ ਕਦੇ ਵੀ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਵੀ ਕਿਹਨੂੰ ਤੁਸੀਂ ਉੱਥੇ ਅਪੁਆਇੰਟਮੈਂਟ ਕਰਨਾ ਹੈ, ਕਿਹੜਾ ਕੈਬਨਿਟ ਮਿਨਿਸਟਰ ਬਣਾਉਣਾ। ਉਹ ਕਹਿੰਦੇ ਜੀ ਨਹੀਂ, ਇਮਰਾਨ ਖਾਨ ਸਾਹਿਬ ਤਾਂ ਕਹਿ ਰਹੇ ਤੁਸੀਂ ਕੰਮ ਹੀ ਸਾਰਾ ਕੁਛ ਤੁਹਾਡੇ ਉਹਦੇ ਤੇ ਸੀਗਾ। ਔਰ ਫਿਰ ਉਹ ਇਹ ਵੀ ਐਲੀਗੇਸ਼ਨ ਲਗਾਉਂਦੇ ਵੀ ਜੇ ਤੁਸੀਂ ਅਪੁਆਇੰਟਮੈਂਟ ਨਹੀਂ ਕਰਾਉਂਦੇ ਸੀਗੇ ਤਾਂ ਜਿਹੜਾ ਅਪੁਆਇੰਟਡ ਸੀਗਾ ਉਹਨਾਂ ਦੁਆਰਾ ਤੁਸੀਂ ਫੌਜ ਦਾ ਬੰਦਾ ਉਹਨਾਂ ਦੇ ਉੱਤੇ ਬਿਠਾ ਦਿੰਦੇ ਸੀ, ਉਹਨਾਂ ਦੇ ਪਿੱਛੇ ਫੌਜ ਦੇ ਬੰਦੇ ਲਾ ਦਿੰਦੇ ਸੀਗੇ, ਕੰਮ ਤਾਂ ਤੁਸੀਂ ਸਰ ਆਪਣੀ ਮਰਜ਼ੀ ਨਾਲ ਕਰਾਉਂਦੇ ਸੀਗੇ। ਸੋ ਖੈਰ ਇਹ ਚੀਜ਼ ਪ੍ਰੈਸ ਕਾਨਫਰੰਸ ਦੇ ਵਿੱਚ ਵੀ ISI ਹੈਡ ਨੂੰ ਪੁੱਛੀ ਗਈ। ਪ੍ਰੈਸ ਕਾਨਫਰੰਸ ਜਦੋਂ ਕੀਤੀ ISI ਹੈਡ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਸਾਹਿਬ ਨੇ, ਉੱਥੇ ਵੀ ਉਹਨਾਂ ਨੂੰ ਪੁੱਛੀ ਗਈ ਔਰ ਉੱਥੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਨਹੀਂ। ਉੱਥੇ ਉਹਨਾਂ ਨੇ ਕਿਹਾ ਤਾਂ ਵੀ ਜਿਹੜੀ ਖੈਰ ਉਹ ਮੰਨਣ ਜੀ ਵਾਲੀ ਗੱਲ ਤਾਂ ਨਹੀਂ ਹੈ ਕਿਉਂਕਿ ਇਮਰਾਨ ਖਾਨ ਸਾਹਿਬ ਇਸ ਗੱਲ ਤੇ ਤਾਂ ਸਹੀ ਨੇ। ਉਹ ਕਹਿੰਦੇ ਨਹੀਂ ਜੀ, ਉਹ ਕਹਿੰਦੇ ਜੀ ਫੌਜ ਜਿਹੜੀ ਆ ਉਹ ਸਿਆਸਤ ਦੇ ਵਿੱਚ ਦਖਲ ਅੰਦਾਜ਼ੀ ਬਿਲਕੁਲ ਨਹੀਂ ਕਰਦੇ, ਅਸੀਂ ਨਹੀਂ ਕਰਦੇ। ਖੈਰ ਉਹ ਹੁਣ ਇਹ ਮੰਨਣ ਵਾਲੀ ਗੱਲ ਤਾਂ ਨਹੀਂ ਹੈ ਕਿ ਅਸੀਂ ਦਖਲ ਅੰਦਾਜ਼ੀ ਜਿਹੜੀ ਉਹ ਨਹੀਂ ਕਰਦੇ ਜੀ। ਹਮਜ਼ਾ ਜ਼ਰਦਾਰੀ ਸਾਹਿਬ, ਹਮਜ਼ਾ ਜ਼ਰਦਾਰੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਆਈ ਥਿੰਕ ਹਮਜ਼ਾ ਜ਼ਰਦਾਰੀ ਸਾਹਿਬ ਤੁਹਾਡੀ ਜਿਹੜੀ ਕਾਲ ਡਿਸਕਨੈਕਟ ਹੋ ਗਈ ਹੈ ਜਾਂ ਤੁਸੀਂ ਫੋਨ ਮਿਊਟ ਕੀਤਾ, ਤੁਸੀਂ ਦੁਬਾਰਾ ਕਾਲ ਕਰਨਾ ਹਮਜ਼ਾ ਜ਼ਰਦਾਰੀ ਸਾਹਿਬ। ਅਜੈਬ ਸਿੰਘ ਜੀ ਤੁਸੀਂ ਆਉਂਦੇ ਹੋ ਸਰ, ਗੋ ਹੈਡ।
ਥੈਂਕ ਯੂ ਵੈਰੀ ਮਚ ਜਗਜੀਤ ਜੀ ਫਾਰ ਟੇਕਿੰਗ ਮਾਈ ਕਾਲ।
ਵੈਲਕਮ ਸਰ।
ਤੁਸੀਂ ਮਤਲਬ ਬੜਾ ਡਿਟੇਲ ਵਿੱਚ ਐਕਸਪਲੇਨ ਕਰ ਰਹੇ ਹੋ, ਵਿਚ ਇਜ ਵੈਰੀ ਮਚ ਐਪਰੀਸ਼ੀਏਟਿਡ। ਵਾਟ ਆਈ ਵਾਂਟ ਟੂ ਨੋ ਇਜ਼ ਦਾ USA ਰੋਲ, ਸੋ ਇਨ ਦਾ ਨੈਕਸਟ 6 ਮੰਥਸ whatever happens in Pakistan, what is the going to be the USA role, and how they going to play their hand, and is without their support is Imran Khan going to survive? That's my question. Thank you.
ਦੇਖੋ ਅਜੈਬ ਸਿੰਘ ਜੀ, US ਜਿਹੜਾ ਹੈਗਾ ਉਹ ਚਾਹੁੰਦਾ ਤਾਂ ਇਹੀ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਕੋਈ ਵੀ ਵੀਕ ਕਮਰ ਜਿਹੜੀ ਰਹੇ, ਔਰ US ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅੰਦਾਜ਼ਾ ਹੈ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ, ਠੀਕ ਹੈ ਨੀ, ਉਹਨਾਂ ਦੇ ਨਾਲ ਉਹ ਕਿਉਂਕਿ ਪੈਸੇ ਤੇ ਉਹਨਾਂ ਨੇ ਦੇਣੀ ਹੈ, ਏਡ ਤੇ ਉਹਨਾਂ ਨੇ ਦੇਣੀ ਹੈ। ਆ ਹੁਣ ਜਿਹੜਾ $450 million ਦਾ ਪੈਕੇਜ ਦਿੱਤਾ ਆ, ਠੀਕ ਹੈ, ਉਹ ਅਮਰੀਕਾ ਕਹਿ ਰਿਹਾ ਕਿ ਜੀ ਅਸੀਂ ਟੈਰਰਿਜ਼ਮ ਦੇ ਨਾਲ ਲੜਾਈ ਲੜਨ ਲਈ ਦਿੱਤਾ ਹੈ $450 million ਦਾ। ਤੇ ਇਸ ਤੋਂ ਖੁੱਲ ਕੇ ਮੈਂ ਕਦੇ ਵੀ ਨੀ ਸੁਣਿਆ ਵੀ ਕਿਸੇ ਵੀ ਇੰਡੀਆ ਦੇ ਮਿਨਿਸਟਰ ਦਾ ਬਿਆਨ ਆਇਆ ਹੋਵੇ। SJ Shankar ਨੇ ਸਾਫ਼ ਕਹਿ ਦਿੱਤਾ, ਖੁੱਲ ਕੇ ਬਿਆਨ ਦਿੱਤਾ ਅਮਰੀਕਾ ਦੇ ਵਿੱਚ, ਹੂ ਆਰ ਯੂ ਫੂਲਿੰਗ, ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ, ਇਹ $450 million ਦਾ ਜਿਹੜਾ ਪੈਕੇਜ ਤੁਸੀਂ ਅਮਰੀਕਾ ਵੱਲੋਂ ਦੇ ਰਹੇ ਹੋ। ਸੋ ਅਮਰੀਕਾ ਇਸ ਵੇਲੇ ਵੇਟ ਐਂਡ ਵਾਚ ਸਿਚੁਏਸ਼ਨ ਚ ਹੈ ਕਿ ਜੇ ਲੋਕ ਵਾਪਸ ਇਮਰਾਨ ਖਾਨ ਸਾਹਿਬ ਨੂੰ ਲੈ ਕੇ ਆਉਂਦੇ ਆ ਤਾਂ ਵੀ ਇਹ ਦੇਖ ਲਾਂਗੇ, ਡੀਲ ਕਰ ਲਾਂਗੇ ਉਹਦੇ ਨਾਲ। ਨਵਾਜ਼ ਸ਼ਰੀਫ ਸਾਹਿਬ ਜੇ ਆਰਮੀ ਦੇ ਨਾਲ ਡੀਲ ਬਣਾ ਕੇ, ਨਵਾਜ਼ ਸ਼ਰੀਫ ਸਾਹਿਬ ਖੁਦ ਵਾਪਸ ਆ ਕੇ ਕੰਟਰੋਲ ਕਰਦੇ ਆ ਤਾਂ ਵੀ ਡੀਲ ਬਣਾ ਲਾਂਗੇ। ਸ਼ਾਹਬਾਜ਼ ਸ਼ਰੀਫ ਤਾਂ ਹੁਣੇ ਅਮਰੀਕਾ ਹੋ ਕੇ ਗਏ ਨੇ, ਸੋ ਉਹਨਾਂ ਦੇ ਨਾਲ ਵੀ ਡੀਲ ਤਾਂ ਬਣੀ ਹੋਈ ਆ। ਮੇਨ ਉਹਨਾਂ ਨੂੰ ਪਤਾ ਕਿ ਕੰਟਰੋਲ ਧੁਰਾ ਕਿੱਥੇ ਹੈ, ਉਹ ਪਾਕਿਸਤਾਨ ਆਰਮੀ ਹੈ। ਪਾਕਿਸਤਾਨ ਆਰਮੀ ਨੂੰ ਅਸੀਂ ਤੁਸੀਂ ਟੈਰਰਿਜ਼ਮ ਦੇ ਨਾਲ ਲੜਾਈ ਲੜਨੀ ਹੈ ਜੀ, ਆਹ ਚੱਕੋ $450 million ਅਮਰੀਕਨ ਡਾਲਰ ਨੇ, $450 million ਕੁਛ ਨਾ ਕੁਛ ਉਹਨਾਂ ਨੂੰ ਦੇਖੋ, ਪਹਿਲਾਂ 1 billion ਤੱਕ ਵੀ ਦਿੱਤੀ ਜਾਂਦੀ ਸੀ, ਹੁਣ ਤੇ $450 million ਆ ਨਾ, ਕਈ ਟਾਈਮ 1 billion, 1.25 billion, 1.5 billion, 800 billion। ਸੋ ਉਹਨਾਂ ਨੂੰ ਇੰਨਾ ਕੁ ਪੈਸਾ ਦੇ ਕੇ ਉਹਨਾਂ ਨੇ ਆਪਣਾ ਤੁਸੀਂ ਟੈਰਰਿਜ਼ਮ ਲੜਾਈ ਲੜਨੀ ਹੈ, ਤੁਸੀਂ ਆਪਣੇ ਕੋਲ ਰੱਖਣੇ ਪੈਸੇ, ਕੀ ਕਰਨਾ ਹੈ, ਠੀਕ ਹੈ, ਉਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਮੇਨ ਇਹ ਆ ਵੀ ਅਮਰੀਕਾ ਆਪਣੇ ਮੁਤਾਬਿਕ ਜੋ ਕੰਮ ਉਹਨਾਂ ਨੇ ਪਾਕਿਸਤਾਨ 'ਚ ਕਰਾਉਣਾ, ਜੋ ਵੀ ਕੰਮ ਪਾਕਿਸਤਾਨ 'ਚ ਅਮਰੀਕਾ ਨੇ ਕਰਵਾਉਣਾ, ਉਹ ਕੰਮ ਅਮਰੀਕਾ ਕਰਵਾ ਲਏਗਾ। ਸੋ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਸੋ ਦੇ ਆਰ ਲੀਸਟ ਵਰਡ, ਮੈਂ ਸਿੱਧੀ ਗੱਲ ਕਹਿ ਦੇਵਾਂ ਕਿ ਪਾਕਿਸਤਾਨ ਦੇ ਵਾਸਤੇ ਉਹਨਾਂ ਦੀ ਕੋਈ ਵਰੀ ਨਹੀਂ ਹੈ ਇਸ ਵੇਲੇ ਜੀ।
ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ। ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ, ਤਾਰਿਕ ਸਾਹਿਬ ਗੋ ਹੈਡ
ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੁਹਾਡਾ ਤਜ਼ੀਆ ਕਾਫੀ ਹੱਦ ਤੱਕ ਠੀਕ ਆ। ਚੀਜ਼ ਇਹ ਆ ਕਿ ਪਾਕਿਸਤਾਨ ਇੰਡੀਆ ਦੀ ਪੋਲੀਟਿਕਸ ਜਿਹੜੀ ਹੈ, ਪਾਕਿਸਤਾਨ ਦੀ ਖਾਸ ਤੌਰ ਤੇ, ਜਿਵੇਂ ਜਿਹੜੇ ਗਾਂਧੀ ਸਾਹਿਬ ਔਰ ਜਨਾਹ ਸਾਹਿਬ ਦੀ ਲੈਗਸੀ ਨੂੰ ਫੋਲੋ ਨਾ ਕਰਨਗੇ ਤਾਂ ਰੀਅਲ ਡੈਮੋਕ੍ਰੇਸੀ ਨਹੀਂ ਆ ਸਕਦੀ। ਇੰਡੀਆ ਦੇ ਵਿੱਚ ਥੋੜੀਆਂ ਪ੍ਰੋਬਲਮ ਹੈਗੀਆਂ, ਠੀਕ ਹੈ। ਮੈਂ ਬਿਲਕੁਲ ਫਿਰ ਗੱਲ ਕਰਾਂਗਾ ਜੀ, ਕੋਈ ਕਿਸੇ ਨੇ ਇਮਰਾਨ ਖਾਨ ਸਾਹਿਬ ਦੇ ਜਿਹੜੇ ਆਪਣਾ ਇਹਨਾਂ ਦੇ ਰਵੱਈਏ ਸਨ ਪਾਵਰ ਤੋਂ ਆਉਣ ਤੋਂ ਪਹਿਲੇ, ਦੇਖ ਲਓ ਆਰਮੀ ਦੇ ਬਗੈਰੇ ਗੱਲ ਨਹੀਂ ਸੁਣਨਾ ਚਾਹੁੰਦੇ, ਰਾਈਟ। ਹੁਣ ਨਵਾਜ਼ ਸ਼ਰੀਫ ਸਾਹਿਬ ਨਾਲ ਇਹਨਾਂ ਦੀ ਪ੍ਰੋਬਲਮ ਆ ਗਈ, ਠੀਕ ਹੈ ਜੀ। ਔਰ ਜਦੋਂ ਇਹ ਆਏ ਨੇ ਉਹਨੇ ਤਾਂ ਹੁਣ ਸਿਰਫ ਪ੍ਰੋਬਲਮ ਹੈ ਕਿ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਲੀਡ ਔਰ ਇਕਤਦਾਰ ਚਾਹੁੰਦੀਆਂ, ਠੀਕ ਹੈ ਜੀ। ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਸੀ ਨਾ ਡੈਮੋਕ੍ਰੇਸੀ ਵਾਸਤੇ ਬੜੀਆਂ ਹੀ ਮਤਲਬ ਐਫਰਟਸ ਹਨ ਔਰ ਪੀਪਲ ਪਾਰਟੀ ਦੀ ਵੀ ਆ। ਇਮਰਾਨ ਖਾਨ ਸਾਹਿਬ ਥੋੜਾ ਜਿਹਾ ਰਾਂਗ ਕਾਰਡ ਖੇਡਦੇ ਆ, ਜਾਂ ਤੇ ਰੀਅਲ ਜਨਾਹ ਸਾਹਿਬ ਦੀ ਲੈਗਸੀ ਨੂੰ ਫਾਲੋ ਕਰਨ ਤੇ ਦੂਸਰੀਆਂ ਪਾਰਟੀਆਂ ਨਾਲ ਵੀ ਫੇਅਰ ਹੋ ਕੇ ਚੱਲਣ, ਠੀਕ ਹੈ ਜੀ, ਔਰ ਮਿਲ ਕੇ ਉੱਥੇ ਰੀਅਲ ਡੈਮੋਕ੍ਰੇਸੀ ਲਿਆ ਸਕਦੇ ਨੇ। ਆਰਮੀ ਜਿਹੜੀ ਮਾੜੀ ਵੀ ਨਹੀਂ ਹੈਗੀ ਉੱਥੇ, ਆਰਮੀ ਤੇ ਤੁਹਾਨੂੰ ਪਤਾ ਇੰਡੀਆ ਚ ਵੀ ਹੈਗੀ ਹੈ, ਪਾਕਿਸਤਾਨ ਚ ਵੀ ਹੈ, ਅਮਰੀਕਾ ਚ ਵੀ ਹੈ, ਚਾਈਨਾ, ਦੁਨੀਆਂ ਪੂਰੀ ਦੇ ਹਰ ਮੁਲਕਾਂ ਦੇ ਵਿੱਚ ਹੈਗੀ ਹੈ ਜੀ ਆਰਮੀ। ਉਹਨੇ ਇੱਕ ਹਕੀਕਤ ਆ, ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਠੀਕ ਹੈ। ਹਾਂ, ਜਿਹੜਾ ਅਮਲ ਦਖਲ ਪੋਲੀਟਿਕਸ ਦੇ ਵਿੱਚ, ਉਹ ਆਰਮੀ ਦੇ ਵੀ ਕਾਫੀ ਸਾਰੇ ਬੰਦੇ ਚਾਹੁੰਦੇ ਹੈਗੇ ਨਹੀਂ ਹੋਵੇ। ਇਹ ਇਹਨੂੰ ਇੱਕ, ਮੇਰਾ ਖਿਆਲ ਆ, ਇਹਨਾਂ ਨੂੰ ਇੱਕ ਬਹਿ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਲਾਇਆ ਮਿਲਣ ਨੂੰ ਤੈਅ ਕਰਨਾ ਪਵੇਗਾ, ਹੈਨੀ। ਔਰ ਜਿਸ ਤਰ੍ਹਾਂ ਮਤਲਬ ਐਗਰੈਸਿਵ ਹੋ ਕੇ ਕਰ ਰਹੇ ਨੇ, ਤੇ ਜਿਸ ਮੁਲਕ ਵਾਸਤੇ ਉਹ ਕਰ ਰਹੇ ਨੇ, ਤਾਂ ਆਪਣੇ ਮੁਲਕ ਦਾ ਹੀ ਨੁਕਸਾਨ ਕਰ ਰਹੇ ਨੇ ਬੇਸਿਕਲੀ। ਚੀਜ਼ਾਂ ਉੱਥੇ ਵਾਕਈ ਠੀਕ ਹੋਣ ਵਾਲੀਆਂ ਨੇ, ਅਗਰ ਜਿੰਨਾ ਚਿਰ ਸਿਆਸੀ ਸਾਰੀਆਂ ਪਾਰਟੀਆਂ ਬਹਿ ਕੇ ਇਕੱਠੀਆਂ ਗੱਲ ਨਹੀਂ ਕਰਨਗੀਆਂ। ਔਰ ਇੰਡੀਆ ਨਾਲ ਅਸੀਂ ਅੱਛੇ ਹਾਲਾਤ ਕਿਸੇ ਨਾਲ ਕਰਨੇ ਆ, ਬਾਕੀ ਦੁਨੀਆਂ ਅਮੈਰੀਕਾ ਨਾਲ, ਚਾਈਨਾ ਨਾਲ, ਜਿੰਨੇ ਵੀ ਨੇ, ਕਿਉਂ ਕਿਸੇ ਨਾਲ, ਮਤਲਬ ਮੈਂ ਤਾਂ ਪੀਸ ਦਾ ਹਾਮੀ ਹਾਂ ਜੀ, ਹਮੇਸ਼ਾ ਪੀਸ ਦੀ ਗੱਲ ਕਰਾਂਗਾ ਪੂਰੀ ਦੁਨੀਆਂ ਵਾਸਤੇ, ਹਾਂਜੀ। ਤੇ ਇਹ ਹੀ ਉੱਥੇ ਦਾ ਬਿਹਤਰ ਹੱਲ ਆ, ਆਪਣੇ ਜਿੱਥੋਂ ਲਾਈਟ ਇਹਨਾਂ ਨੂੰ ਮਿਲੀ ਹੈ। ਇੰਡੀਆ ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ, ਤੁਸੀਂ ਕਹਿੰਦੇ ਹੋ ਬਿਲਕੁਲ ਜੀ, ਹੁਣ ਬਣ ਗਿਆ, ਹਕੀਕਤ ਹੈ। ਇਹਨੂੰ ਕੀ ਅਸੀਂ ਕਰ ਸਕਦੇ ਹਾਂ, ਪੀਸਫੁਲ ਤਰੀਕੇ ਨਾਲ ਰਿਹਾ ਜਾਏ, ਅੱਗੇ ਵਧਿਆ ਜਾਏ, ਔਰ ਗਾਂਧੀ ਜੀ ਨਾਹ ਸਾਹਿਬ ਦੀ ਔਰ ਗਾਂਧੀ ਸਾਹਿਬ ਦੀ ਲੈਗਸੀ ਨੂੰ ਸਾਰੇ ਮਿਲ ਕੇ ਫਾਲੋ ਕਰਨ, ਸਾਰਾ ਬਿਹਤਰ ਹੋ ਜਾਏਗਾ, ਅਗਰ ਅਸੀਂ ਇੱਥੇ ਕੋਈ ਗੱਲ ਕਰਨਾ ਚਾਹੋ। ਥੈਂਕ ਯੂ।
ਦੇਖੋ ਤਾਰਿਕ ਸਾਹਿਬ, ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਪਾਕਿਸਤਾਨ ਦੀ ਜਿਹੜੀ ਲੀਡਰਸ਼ਿਪ ਹੈ, ਵਿਦ ਡਿਊ ਰਿਸਪੈਕਟ, ਚਾਹੇ ਜ਼ਰਦਾਰੀ ਸਾਹਿਬ ਨੇ, ਨਵਾਜ਼ ਸ਼ਰੀਫ ਸਾਹਿਬ ਨੇ, ਸ਼ਾਹਬਾਜ਼ ਸ਼ਰੀਫ ਸਾਹਿਬ ਨੇ, ਇਮਰਾਨ ਖਾਨ ਸਾਹਿਬ ਨੇ, ਜਾਂ ਈਵਨ ਮਿਲਟਰੀ ਸਟੈਬਲਿਸ਼ਮੈਂਟ ਵੀ ਜਿਹੜੀ ਹੈ, ਵਟ ਇਜ਼ ਦੇਅਰ ਵਿਜ਼ਨ ਫਾਰ ਪਾਕਿਸਤਾਨ, ਆਮ ਪਾਕਿਸਤਾਨੀ ਵਾਸਤੇ ਕੀ ਵਿਜ਼ਨ ਹੈ? ਆ ਜੋ ਕੁਛ ਵੀ ਹੋ ਰਿਹਾ ਇਸ ਵੇਲੇ ਪਾਕਿਸਤਾਨ ਦੇ ਵਿੱਚ, ਇਹਦੇ ਨਾਲ ਅਚੀਵ ਕੀ ਕੀਤਾ ਜਾ ਰਿਹਾ ਆਮ ਪਾਕਿਸਤਾਨੀ ਵਾਸਤੇ? ਐਟ ਦੀ ਐਂਡ ਆਫ ਦਾ ਡੇ, ਮੈਂ ਜਿੰਨੇ ਵੀ ਹੁਣੇ ਨਾਮ ਲਏ ਨੇ, ਇਹਦੇ ਵਿੱਚ ਤੁਸੀਂ ਹੋਰ ਨਾਮ ਵੀ ਇਹਦੇ ਚਾਹੇ ਐਡ ਕਰ ਲਓ, ਐਮ ਕਿਊ ਐਡ ਕਰ ਲਓ, ਇਹਦੇ ਵਿੱਚ ਮੌਲਾਨਾ ਸਾਹਿਬ ਨੂੰ ਵਿੱਚ ਸ਼ਾਮਿਲ ਕਰ ਲਓ, ਇਹ ਜਿੰਨੇ ਵੀ ਨਾਮ ਨੇ, ਉਹ ਸਾਰੇ ਸਿਰਫ ਇੱਕ ਚੀਜ਼ ਉਹਨਾਂ ਦੀ ਪ੍ਰਾਇਰਿਟੀ ਬਣੀ ਹੋਈ ਹੈ। ਵਿਦ ਡਿਊ ਰਿਸਪੈਕਟ, ਮੈਂ ਗਲਤ ਵੀ ਹੋ ਸਕਦਾ, ਔਰ ਜ਼ਿਆਦਾਤਰ ਲੀਡਰਸ ਦੀ ਪ੍ਰਾਇਰਿਟੀ ਹੁੰਦੀ ਹੈ, ਮੈਂ ਇਕੱਲੇ, ਕਿਉਂਕਿ ਗੱਲ ਪਾਕਿਸਤਾਨ ਦੇ ਕੰਟੈਕਸਟ ਵਿੱਚ ਹੋ ਰਹੀ ਹੈ, ਇਸ ਲਈ ਮੈਂ ਉੱਥੇ ਦੀ ਗੱਲ ਕਰ ਰਿਹਾ ਕਿ ਸਾਰੇ ਜਿੰਨੇ ਵੀ ਲੀਡਰਸ ਨੇ, ਉਹਨਾਂ ਦੀ ਜਿਹੜੀ ਨੰਬਰ ਵਨ ਪ੍ਰਾਇਰਿਟੀ ਹੈ, ਉਹ ਇਸ ਵੇਲੇ ਪਾਵਰ ਹੈ, ਚਾਹੇ ਉਹ ਆਰਮੀ ਸਟੈਬਲਿਸ਼ਮੈਂਟ ਹੈਗੀ ਹੈ, ਚਾਹੇ ਇਮਰਾਨ ਖਾਨ ਸਾਹਿਬ ਨੇ, ਉਹ ਕਹਿੰਦੇ ਜੀ ਠੀਕ ਹੈ, ਹੁਣ ਲੌਂਗ ਮਾਰਚ ਤੋਂ ਪਹਿਲਾਂ ਸਭ ਨੂੰ ਪਤਾ, ਆਹੀ ਤੇ ਉਹ ਖੁੱਲ੍ਹ ਕੇ ਬੋਲ ਦਿੱਤਾ, ਆਈ ਐਸ ਆਈ ਹੈਡ ਨੇ ਖੁੱਲ੍ਹ ਕੇ ਬੋਲ ਦਿੱਤਾ ਕਿ ਡੀਲ ਸਾਡੇ ਨਾਲ ਬਣਾਉਂਦੇ ਗਏ ਇਹ, ਇੱਥੇ ਆ ਕੇ ਬਾਹਰ ਗੱਲਾਂ ਕਰ ਰਹੇ ਨੇ, ਬਾਹਰ ਕੁਛ ਇਹਨਾਂ ਦਾ ਕਿਰਦਾਰ ਹੋ ਰਿਹਾ ਇਮਰਾਨ ਖਾਨ ਸਾਹਿਬ ਦਾ, ਕਿਉਂਕਿ ਦੋ ਚੀਜ਼ਾਂ ਉਹ ਕਲੀਅਰ ਕਰਨਾ ਚਾਹੁੰਦੇ ਸੀਗੇ। ਆਈ ਐਸ ਆਈ ਦੇ ਹੈੱਡ ਨੇ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਸਾਰੀਆਂ ਗੱਲਾਂ ਤੇ ਬਾਬਰ ਇਫਤਿਖਾਰ ਸਾਹਿਬ ਵੀ ਕਹਿ ਸਕਦੇ, ਉਹ ਵੀ ਉਹਨਾਂ ਦੀ, ਤੁਸੀਂ ਉਹ ਵੀ ਤਾਂ ਲੈਫਟੀਨੈਂਟ ਜਨਰਲ ਨੇ, ਔਰ ਉਹਨਾਂ ਦਾ ਕੰਮ ਇਹ, ਲੈਫਟੀਨੈਂਟ ਜਨਰਲ ਨੇ, ਆਈ ਐਸ ਪੀ ਆਰ, ਉਹਨਾਂ ਦਾ ਕੰਮ ਹੀ ਹੈ ਡੀ ਜੀ ਆਈ ਐਸ ਪੀ ਆਰ ਦਾ, ਕਿਹਾ ਕਿ ਮੀਡੀਆ ਨੂੰ ਦੱਸਣਾ ਵੀ ਆਰਮੀ ਦਾ ਕੀ ਵਿਊ ਪੁਆਇੰਟ ਹੈ। ਲੇਕਿਨ ਖੁਦ ਆਈ ਐਸ ਆਈ ਹੈੱਡ ਨੇ ਆ ਕੇ ਇਹ ਗੱਲਾਂ ਇਸ ਲਈ ਕੀਤੀਆਂ ਕਿ ਭਾਈ ਸਾਹਿਬ ਮੈਂ ਆਈ ਐਸ ਆਈ ਦਾ ਹੈੱਡ ਹੈ, ਵਨ ਆਫ ਦਾ ਮੋਸਟ ਪਾਵਰਫੁਲ ਇੰਟੈਲੀਜੈਂਸ ਏਜੰਸੀ ਦਾ ਹੈੱਡ ਹੈ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਸਾਹਿਬ ਬਾਹਰ ਕਿਰਦਾਰ ਕੁਛ ਹੋਰ ਦਿਖਾਉਂਦੇ, ਅੰਦਰ ਗੱਲਾਂ ਕੁਛ ਹੋਰ ਕਰਦੇ, ਡੀਲ ਬਣਾਉਂਦੇ ਆਏ ਨੇ, ਹੁਣ ਉਹ ਕਹਿੰਦੇ ਜੀ ਜਨਰਲ ਬਾਜਵਾ ਗੱਦਾਰ ਹੈ, ਤੇ ਜੇ ਜਨਰਲ ਬਾਜਵਾ ਗੱਦਾਰ ਹੈ ਤਾਂ ਫਿਰ ਉਹਨਾਂ ਨਾਲ ਜਾ ਕੇ ਮੀਟਿੰਗ ਕਿਉਂ ਕਰਦੇ ਹੋ ਤੁਸੀਂ? ਉਹਨਾਂ ਦੀ ਡੀਲ ਨਹੀਂ ਬਣੀ, ਜੇ ਡੀਲ ਬਣ ਜਾਂਦੀ ਫਿਰ ਇਹ ਲੌਂਗ ਮਾਰਚ ਨਹੀਂ ਸੀ ਹੋਣਾ। ਖਾਸ ਕਰ ਹੁਣ ਉਹ ਪੱਤਰਕਾਰ ਦਾ ਕਤਲ ਹੋ ਗਿਆ, ਲੋਕਾਂ ਦੇ ਇਮੋਸ਼ਨ ਵੈਸੇ ਹੀ ਬੜੇ ਹਾਈ ਨੇ ਇਸ ਵੇਲੇ, ਸੋ ਇਮਰਾਨ ਖਾਨ ਸਾਹਿਬ ਕਹਿੰਦੇ ਕਿ ਲੋਕਾਂ ਦੇ ਇਮੋਸ਼ਨ ਹਾਈ ਨੇ, ਮੈਂ ਉਹਦਾ ਫਾਇਦਾ ਲੈ ਕੇ ਮੈਂ ਸਰਕਾਰ 'ਚ ਆ ਜਾਵਾਂ। ਨਵਾਜ਼ ਸ਼ਰੀਫ ਸਾਹਿਬ ਨੇ ਇੰਨੇ ਸਾਲ ਰਾਜ ਕੀਤਾ, ਬਟ ਕਿਆ ਕਿਸੇ ਪਾਕਿਸਤਾਨੀ, ਆਮ ਪਾਕਿਸਤਾਨੀ ਵਾਸਤੇ ਕੀ ਵਿਜ਼ਨ ਸੀਗਾ, ਇਹ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਪੁੱਛਣ ਦੀ ਜ਼ਰੂਰਤ ਹੈ। ਸ਼ਾਹਬਾਜ਼ ਸ਼ਰੀਫ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਰਹੇ ਨੇ, ਪੰਜਾਬ 'ਚ ਕੀ ਉਹਨਾਂ ਨੇ ਕੀਤਾ ਹੁਣ, ਜਾਂ ਇਸ ਵੇਲੇ ਫੈਡਰਲ ਲੈਵਲ ਦੇ ਉੱਤੇ ਕੀ ਕਰਨਗੇ ਉਹ ਪਾਕਿਸਤਾਨ ਵਾਸਤੇ, ਕੀ ਵਿਜ਼ਨ ਹੈ ਉਹਨਾਂ ਦਾ, ਜ਼ਰਦਾਰੀ ਸਾਹਿਬ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਹੈ, ਕੀ ਉਹਨਾਂ ਦੀ ਵਿਜ਼ਨ ਹੈ, ਕੀ ਕਰਨਾ ਚਾਹੁੰਦੇ ਨੇ ਆਮ ਪਾਕਿਸਤਾਨੀ ਵਾਸਤੇ? ਸੋ ਵੇਅਰ ਇਜ਼ ਦੈਟ ਵਿਜ਼ਨ? ਉਹ ਮਿਸਿੰਗ ਹੈ, ਨੰਬਰ ਵਨ ਪ੍ਰਾਇਰਿਟੀ ਹੈ ਜਿੰਨੇ ਵੀ ਲੋਕ ਨੇ ਸਾਰਿਆਂ ਦੀ, ਉਹ ਪਾਵਰ ਹੈ। ਸੋ ਜਦੋਂ ਤੱਕ ਉਹ ਪਾਵਰ, ਚਲੋ ਜ਼ਰੂਰੀ ਹੈ ਤੁਸੀਂ ਕੁਛ ਚੀਜ਼ ਜੇ ਵਿਜ਼ਨ ਲਾਗੂ ਵੀ ਕਰਨਾ, ਪਰ ਜਦੋਂ ਤੱਕ ਉਹ ਪਾਵਰ ਆਉਣ ਦੇ ਫੌਰਨ ਬਾਅਦ, ਰਾਦਰ ਦੈਨ ਕਿ ਉਹ ਆਪਣੇ ਇੰਟਰਸਟ ਸਰਵ ਕਰਨ, ਆਮ ਪਾਕਿਸਤਾਨੀ ਵਾਸਤੇ ਉਹ ਕੰਮ ਨਹੀਂ ਕਰਨਗੇ, ਉਸ ਵੇਲੇ ਤੱਕ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਸੁਧਾਰ ਨਹੀਂ ਹੋਏਗਾ। ਸੋ ਜਦ ਇਹ ਜੇ ਜਿਹੜਾ ਕੋਈ ਲੈ ਕੇ ਆਏਗਾ ਉਹ ਆਮ ਪਾਕਿਸਤਾਨੀ ਵਾਸਤੇ ਸੁਧਾਰ, ਫਿਰ ਤੇ ਬੜਾ ਕੁਛ ਤਬਦੀਲ ਹੋ ਸਕਦਾ ਹੈ। ਜਨਰਲ ਮੁਸ਼ਰਫ ਸਾਹਿਬ ਨੇ ਇੰਨੇ ਸਾਲ ਰਾਜ ਕੀਤਾ, ਲਗਭਗ 8 ਸਾਲ ਰਾਜ ਕੀਤਾ, ਸੰਬੰਧ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ, ਠੀਕ ਹੈ, 1999 ਤੋਂ 2007 ਤੱਕ ਕੀਤਾ। ਸੋ 8 ਸਾਲ ਦੇ ਉਸ ਰਾਜ ਦੇ ਵਿੱਚ ਨੋ ਡਾਊਟ ਕੁਛ ਚੀਜ਼ਾਂ ਵਧੀਆ ਵੀ ਹੋਈਆਂ ਨੇ, ਇਕੋਨਮੀ ਅਤੇ ਚੀਜ਼ਾਂ ਠੀਕ ਵੀ ਹੋਈਆਂ ਨੇ, ਪਰ 8 ਸਾਲ ਦੇ ਉਸ ਰਾਜ ਦੇ ਵਿੱਚ ਕੀ ਤੁਸੀਂ ਬੜੇ ਮੈਸਿਵ ਰਿਫੋਰਮਸ ਲਿਆ ਸਕੇ? ਜਨਰਲ ਮੁਸ਼ਰਫ ਸਾਹਿਬ ਦੇ ਤੇ ਆਪਣਾ ਕੇਸ ਪਿਆ ਹੋਇਆ, ਦੇਸ਼ ਦਰੋਹ ਦਾ ਕੇਸ ਉਹਨਾਂ ਦੇ ਉੱਤੇ ਪਿਆ, ਡਿਸਪ੍ਰੋਪੋਰਸ਼ਨੇਟ ਐਸੈਟ ਦਾ ਕੇਸ, ਕਿ ਤੁਸੀਂ ਜਿੰਨੀ ਤੁਹਾਡੀ ਇਨਕਮ ਸੀ ਉਸ ਤੋਂ ਕਿਤੇ ਜ਼ਿਆਦਾ ਤੁਸੀਂ ਆਪਣੇ ਐਸੈਟਸ ਬਣਾ ਲਏ, ਤੁਹਾਡੇ ਕੋਲ ਜ਼ਮੀਨ ਜਾਇਦਾਦ ਬਾਹਰ ਪ੍ਰੋਪਰਟੀਜ਼ ਤੁਸੀਂ ਬਣਾ ਲਈਆਂ, ਉਹਨਾਂ ਦੇ ਆਪਣੇ ਕੇਸ ਪੈ ਗਏ। ਸੋ ਜਦੋਂ ਤੱਕ ਉਹ ਸੱਚੇ ਮਨ ਨਾਲ ਪਾਕਿਸਤਾਨ ਦੇ ਵਾਸਤੇ ਕੰਮ ਦੀ ਪ੍ਰਾਇਰਿਟੀ ਨਹੀਂ ਹੋਏਗੀ, ਉਸ ਵੇਲੇ ਤੱਕ ਪਾਕਿਸਤਾਨ ਡੈਮੋ ਠੀਕ ਹੈ, ਉਹ ਬਾਕੀ ਪੁਆਇੰਟਸ ਦਾ ਸੈਕਿੰਡ ਨੇ ਕਿ ਯੈਸ ਅਸੀਂ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰ ਰਹੇ ਹੋ ਤਾਰਿਕ ਸਾਹਿਬ, ਉੱਥੇ ਡੈਮੋਕ੍ਰੇਸੀ ਲੈ ਕੇ ਆਓ, ਪਾਕਿਸਤਾਨ ਆਰਮੀ ਸ਼ੁੱਡ ਟੇਕ ਅ ਬੈਕਫੁੱਟ, ਪ੍ਰੋਪਰ ਫਰੀ ਐਂਡ ਫੇਅਰ ਇਲੈਕਸ਼ਨ ਹੋਣ, ਯੈਸ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈਗੀਆਂ ਨੇ ਜਦੋਂ ਤੱਕ ਨਹੀਂ ਹੋਣਗੀਆਂ। ਔਰ ਦੂਸਰੀ ਚੀਜ਼ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੰਡੀਆ ਦੇ ਨਾਲ ਰਿਲੇਸ਼ਨ ਵਧੀਆ ਬਣਾਓ, ਬਿਲਕੁਲ ਦੇਖੋ ਇੰਡੀਆ ਦੇ ਨਾਲ, ਸਿਰਫ ਇਕੱਲੇ ਇੰਡੀਆ ਦੇ ਨਾਲ ਨਹੀਂ, ਇੰਡੀਆ ਦੇ ਨਾਲ ਤੇ ਪਾਕਿਸਤਾਨ ਨੂੰ ਵਧੀਆ ਰਿਲੇਸ਼ਨ, ਔਰ ਇੰਡੀਆ ਦੀ ਵੀ ਜ਼ਰੂਰਤ ਹੈ, ਇਹਨੀ ਮੈਂ ਕਹਾਂਗਾ ਪਾਕਿਸਤਾਨ ਦੀ ਜ਼ਰੂਰਤ ਹੈ, ਇੰਡੀਆ ਦੀ ਵੀ ਜ਼ਰੂਰਤ ਹੈ ਪਾਕਿਸਤਾਨ ਨਾਲ ਵਧੀਆ ਰਿਲੇਸ਼ਨਸ਼ਿਪ ਬਣਾਓ। ਲੇਕਿਨ ਪਾਕਿਸਤਾਨ ਨੂੰ ਸਾਰੀ ਉਮਰ ਅਸੀਂ ਗੱਲ ਕਰਦੇ ਰਹੇ ਇਜ਼ਰਾਇਲ ਦੇ ਨਾਲ, ਇਜ਼ਰਾਇਲ ਦੇ ਨਾਲ ਤੇ ਅੱਜ UAE ਨੇ ਰਿਲੇਸ਼ਨ, UAE ਔਰ ਸਾਊਦੀ ਅਰੇਬੀਆ ਨੇ ਆਪਣਾ ਵਪਾਰ ਚੱਲ ਰਿਹਾ, ਰਿਲੇਸ਼ਨ ਸਟਰੋਂਗ ਕਰਕੇ ਸਭ ਫਾਇਦਾ ਲੈ ਰਹੇ ਨੇ। ਸੋ ਪਾਕਿਸਤਾਨ ਨੂੰ ਇੱਕ ਸਟੈਪ ਅੱਗੇ ਵੱਧ ਕੇ ਜੀ, ਨਹੀਂ ਜੀ ਨਹੀਂ, ਜਿੱਥੇ ਸਾਊਦੀ ਅਰੇਬੀਆ ਔਰ UAE ਇਜ਼ਰਾਇਲ ਦੇ ਨਾਲ, ਔਰ ਅੱਜ ਇਟਸ ਐਨ ਓਪਨ ਸੀਕਰੇਟ, ਹੁਣ ਤੇ ਉਹਨਾਂ ਨੇ ਖੁੱਲ੍ਹ ਕੇ ਐਗਰੀਮੈਂਟ ਹੁਣ ਕੀਤੇ ਨੇ ਨਾ, ਉਹਨਾਂ ਨੇ ਖੁੱਲ੍ਹ ਕੇ ਐਗਰੀਮੈਂਟ, ਵਪਾਰ ਅੰਦਰ ਖਾਤੇ ਡੀਲਿੰਗ ਉਹ ਤਾਂ ਕਦੋਂ ਦਾ ਚੱਲ ਰਿਹਾ, ਠੀਕ ਹੈ। ਸੋ ਪਾਕਿਸਤਾਨ ਨੂੰ ਕੀ ਜ਼ਰੂਰਤ ਹੈ ਅਨਸੈਸਰੀ ਜੀ, ਅਸੀਂ ਠੇਕੇਦਾਰੀ ਲਈ ਹੋਈ ਹੈ ਇਜ਼ਰਾਇਲ ਦੇ ਖਿਲਾਫ, ਅਸੀਂ ਗੱਲ ਕਰਨੀ ਹੈਗੀ ਹੈ, ਜਾਂ ਅਸੀਂ ਕਸ਼ਮੀਰ ਦੇ ਵਿੱਚ ਵੀ ਹੁਣੇ ਹੀ ਸਾਰਾ ਸਿਲਸਿਲਾ ਠੀਕ ਕਰਨਾ ਹੈ। 10-15 ਸਾਲ ਪਹਿਲਾਂ ਇਕੋਨਮੀ ਤੇ ਫੋਕਸ ਹੋਵੇ, ਆਮ ਲੋਕਾਂ ਦੇ ਫੋਕਸ ਹੋਵੇ, ਚਾਈਨਾ ਔਰ ਇੰਡੀਆ, ਮੈਂ ਦੋਨਾਂ ਦੀ ਗੱਲ ਕਰਾਂਗਾ। ਚਾਈਨਾ ਨੇ ਇੰਡੀਆ ਤੋਂ ਪਹਿਲਾਂ ਹੀ ਕਰ ਲਿਆ ਸਾਰਾ ਕੁਛ, ਚਾਈਨਾ ਵਾਜ਼ ਅਰਲੀ, ਚਾਈਨਾ ਵਾਜ਼ ਕੁਇਕ ਟੂ ਟੇਕ ਐਕਸ਼ਨ, ਕਿਉਂਕਿ ਚਾਈਨਾ ਇਹ ਸਮਝ ਗਿਆ ਕਿ ਬਾਕੀ ਚੀਜ਼ਾਂ ਬਾਅਦ ਚ, ਜਦੋਂ ਤੱਕ ਸਾਡੀ ਇਕੋਨਮੀ ਠੀਕ ਨਹੀਂ ਹੋਏਗੀ ਸਾਨੂੰ ਕੋਈ ਨਹੀਂ ਪੁੱਛੇਗਾ। ਅੱਜ ਤੋਂ ਤੁਸੀਂ 40 ਸਾਲ ਪਹਿਲਾਂ ਚਲੇ ਜਾਓ, ਚਾਈਨਾ ਦਾ ਕੀ ਹਾਲਤ ਸੀ ਕੋਈ ਨਹੀਂ ਪੁੱਛਦਾ ਸੀ ਚਾਈਨਾ ਤੋਂ। 2008 ਮੈਂ ਬਾਰ ਬਾਰ ਦੱਸ ਚੁੱਕਾ, 2008 ਦੇ ਵਿੱਚ ਬੁਸ਼ ਸਾਹਿਬ ਗਏ, ਉਹ ਕਹਿੰਦੇ ਤੁਹਾਡੇ ਕੋਲ ਓਲੰਪਿਕਸ ਹੋ ਜਾਏਗੀ, ਉਹਨੂੰ ਇਹ ਨਹੀਂ ਸਮਝ ਆ ਰਿਹਾ ਸੀ ਵੀ ਇਹ ਓਲੰਪਿਕਸ, ਇਹ ਕੰਟਰੀ ਇਹ ਓਲੰਪਿਕਸ ਕਰਵਾ ਲਏਗੀ। ਉਹ ਕਹਿੰਦੇ ਜੀ ਅਸੀਂ ਨੀ ਰੱਬ ਨੂੰ ਮੰਨਦੇ ਇੱਥੇ, ਸਾਡੇ ਇੱਥੇ ਤਾਂ ਪਰਿੰਦਾ ਵੀ ਸਾਡੇ ਹਿਸਾਬ ਦੇ ਨਾਲ, ਪਰ ਜਿਹੜਾ ਉਹ ਮਹਾਰਾਜ ਸੀ ਤਾਂ ਜੋ ਕਰਨਾ ਅਸੀਂ ਆਪਣੇ ਹਿਸਾਬ ਨਾਲ ਕਰਨਾ। ਸੋ ਉਹਨਾਂ ਨੇ ਓਲੰਪਿਕਸ ਕਿਹਾ, ਉਹਨਾਂ ਤੋਂ ਜੁਮਰ ਓਲੰਪਿਕਸ ਤੁਸੀਂ ਹੁਣੇ ਕਹਿ ਦਿਓ ਜੀ ਉੱਥੇ 6 ਮਹੀਨੇ ਚ ਓਲੰਪਿਕਸ ਕਰਵਾਉਣੀ ਹੈ, ਨਾਲ ਤੁਸੀਂ ਸੋਕਰ ਦਾ ਵਰਲਡ ਕੱਪ ਵੀ ਕਰਾਉਣਾ, ਦੋਨੋਂ ਚੀਜ਼ਾਂ ਕਰਵਾ ਲੈਣਗੇ। ਚਾਈਨਾ ਨੇ ਉਹ ਇਨਫਰਾਸਟਰਕਚਰ ਖੜਾ ਕੀਤਾ, ਫਿਰ ਇੰਡੀਆ ਆਲਸੋ ਫੋਲੋਡ ਦੇਅਰ ਪਾਥ, ਇੰਡੀਆ ਅਜੇ ਕਰ ਰਿਹਾ, ਇੰਡੀਆ ਨੂੰ ਅਜੇ 10-15 ਸਾਲ ਹੋਰ ਲੱਗਣਗੇ। ਸੋ ਇੰਡੀਆ ਆਲਸੋ ਫੋਲੋਡ ਦੇਅਰ ਪਾਥ ਕੇ ਫੋਕਸ, ਬਾਕੀ ਸਭ ਚੀਜ਼ਾਂ ਚੱਲਦੀਆਂ ਰਹਿਣਗੀਆਂ, ਫੋਕਸ GDP ਤੇ ਕਰੋ, ਇਕੋਨਮੀ ਤੇ ਕਰੋ, ਇਨਫਰਾਸਟਰਕਚਰ ਤੇ ਕਰੋ। ਸੋ ਦੈਟ ਇਜ਼ ਐਗਜੈਕਟਲੀ ਦਾ ਪਾਥ ਪਾਕਿਸਤਾਨ ਹੈਜ਼ ਟੂ ਟੇਕ, ਬਾਕੀ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ। ਲੇਕਿਨ ਜਦੋਂ ਤੱਕ ਫੋਕਸ ਇਕੋਨਮੀ ਤੇ ਨਹੀਂ ਹੈ, ਫੋਕਸ ਇਹਨਾਂ ਚੀਜ਼ਾਂ ਤੋਂ ਹਟਾਉਣਾ ਪਏਗਾ। ਇੰਡੀਆ ਦੇ ਨਾਲ ਰਿਲੇਸ਼ਨ ਸਹੀ ਕਰਨ, ਅੱਜ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਹੋਰ ਸਟਰੈਂਥਨ ਕਰਨ, ਸਾਊਦੀ ਅਰੇਬੀਆ ਨਾਲ, ਜ਼ਰੂਰਤ ਹੀ ਨਹੀਂ ਹੈ ਕਿ ਉੱਥੇ ਠੇਕੇਦਾਰੀ ਲੈਣ ਦੀ, ਨਵੀਂ ਠੇਕੇਦਾਰੀ ਵਿੱਚ ਲੈ ਲਈ ਸੀਗੀ ਉਹ ਟਰਕੀ ਦੇ ਨਾਲ ਜੀ, ਅਸੀਂ ਮਿਲ ਕੇ ਪਤਾ ਨਹੀਂ ਕੀ ਕਰ ਦੇਣਾ ਹੈਗਾ, ਜ਼ਰੂਰਤ ਹੀ ਨਹੀਂ ਹੈ। ਸਾਰਾ ਕੁਛ ਟਰਕੀ ਨਾਲ ਵੀ ਵਧੀਆ ਰੱਖੋ, ਰਸ਼ੀਆ ਨਾਲ ਵਧੀਆ ਰੱਖੋ, ਇੰਡੀਆ ਨਾਲ ਵੀ ਵਧੀਆ ਕਰੋ, ਔਰ ਪਹਿਲਾਂ 15-20 ਸਾਲ ਆਪਣੀ ਇਕੋਨਮੀ, ਤੁਹਾਡੀ GDP ਸਟਰੋਂਗਲੀ ਮੂਵ ਕਰੇ, ਪੈਸਾ ਆਵੇ ਫੋਰਨ, ਤੁਹਾਨੂੰ ਫੋਰਨ ਰਿਜ਼ਰਵ ਵੀ ਨਹੀਂ। ਇੰਡੀਆ ਕੋਲ ਵੀ ਇਹੀ ਹਾਲਾਤ ਸੀਗੇ, ਇੰਡੀਆ ਕੋਲ ਵੀ ਕਿਸੇ ਟਾਈਮ ਇੰਡੀਆ ਦੇ ਵੀ ਉਹ ਹੋ ਗਿਆ ਸੀਗਾ, ਬੈਂਕਰਪਸੀ ਦੀ ਕਗਾਰ ਤੇ ਪਹੁੰਚ ਗਈ ਸੀ, ਸੋਨਾ ਗਿਰਵੀ ਰੱਖੋ, ਜੇ ਕਰੋ, ਕੀ ਕੁਛ ਚੱਲ ਰਿਹਾ ਸੀ ਇੰਡੀਆ ਦੇ ਵਿੱਚ, ਉਹੀ 8-10 ਬਿਲੀਅਨ ਜਾਂ 5 ਬਿਲੀਅਨ ਫੋਰਨ ਰਿਜ਼ਰਵ ਰਹਿ ਗਏ ਸੀਗੇ। ਅੱਜ ਇੰਡੀਆ ਕੋਲ 400 ਬਿਲੀਅਨ ਪਲੱਸ ਫੋਰਨ ਰਿਜ਼ਰਵ ਹੈ ਅੱਜ। ਸੋ ਜੇ ਤੁਹਾਡੇ ਕੋਲ ਕੋਈ ਚੀਜ਼ ਤੁਸੀਂ ਇੰਪੋਰਟ ਕਰਨੀ ਹੈ ਜਿਹੜੀ ਨਹੀਂ ਹੈ, ਹੁਣ ਸ਼੍ਰੀਲੰਕਾ ਦੇ ਹਾਲਾਤ ਤੁਸੀਂ ਦੇਖ ਹੀ ਲਏ। ਸੋ ਪਾਕਿਸਤਾਨ ਹੈਜ਼ ਟੂ ਗੈਟ ਆਊਟ ਆਫ ਇਟ, ਕਿਉਂਕਿ ਜਿਹੜਾ ਵੀ ਕਰਜ਼ਾ ਦੇਗਾ, IMF ਦੇਗਾ, ਸਾਊਦੀ ਅਰੇਬੀਆ ਦੇਗਾ, ਚਾਈਨਾ ਦੇਗਾ, ਉਹ ਤੁਹਾਡੇ ਰਿਸਟ੍ਰਿਕਸ਼ਨ ਵੀ ਲਗਾਏਗਾ ਤੇ ਕੁਛ ਨਾ ਕੁਛ ਆਪਣੀਆਂ ਮਨਮਾਨੀਆਂ ਵੀ ਕਰੇਗਾ ਜੀ। ਕਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ, ਮੈਨੂੰ ਇਸ਼ਾਰਾ ਹੋ ਰਿਹਾ ਜੀ, ਉਹ ਸਕਦੇ ਸਾਡੇ ਸਪੋਂਸਰਸ ਪਿੱਛੇ ਪੈ ਰਹੇ ਨੇ, ਉਹ ਲੈ ਲਓ। ਔਰ ਕ੍ਰਿਕਟ ਦੇ ਬਿਲਕੁਲ ਮੈਂ ਥੋੜੀ ਉਹ ਅਪਡੇਟ ਆ ਰਹੀ ਜੀ ਸਾਡੀ, ਸੋ ਅੱਗੇ ਚੱਲ ਕੇ ਡਿਟੇਲ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਪੇਸ਼ ਕਰਾਂਗੇ ਜੀ। ਅਨਿਲ ਜੀ ਤੁਸੀਂ ਆਪਣੀ ਕਾਲ ਕਰ ਲਓ, ਫਿਰ ਮੈਂ ਸਪੋਂਸਰ ਵੱਲ ਵੀ ਵਧਣਾ ਜੀ। ਅਨਿਲ ਜੀ ਗੱਲ ਮੁਕੰਮਲ ਕਰ ਲਓ ਕੁਕਲੀ। ਹਾਂਜੀ ਅਨਿਲ ਜੀ, ਆਪਕੋ ਆਵਾਜ਼ ਆ ਰਹੀ ਹੈ? ਹੈਲੋ।
ਹਾਂਜੀ ਜਦਵੀਰ ਜੀ, ਸ਼ੁਭ ਪ੍ਰਭਾਤ ਜੀ। ਮੈਂ ਸਮਸ ਮਾਨਵਤਾ ਤੇ ਮੰਗਲ ਕੀ ਕਾਮਨਾ ਕਰਤਾ ਹੂੰ, ਯਸਵੀ ਸਪੋਰਟ ਸੀ।
ਸੋ ਪ੍ਰਭਾਤ ਜੀ, ਯਸਵੀ ਸਪੋਰਟ ਸਰ।
ਜਦਵੀਰ ਜੀ, ਆਜ ਕਾ ਦਿਨ ਕੁਛ ਅਦਭੁਤ ਹੈ, ਕਿਆ ਹੈ ਆਜ ਵਿਸ਼ੇਸ਼, ਆਜ ਕੇ ਦਿਨ ਮੇਂ ਵਿਸ਼ੇਸ਼ ਕਿਆ ਹੈ?
ਪਰ ਹਰ ਦਿਨ ਹੀ ਮੈਂ ਤੋ ਸਮਝਤਾ ਹੂੰ ਅਦਭੁਤ ਹੋਤਾ ਹੈ, ਹਰ ਦਿਨ ਹੀ ਵਿਸ਼ੇਸ਼ ਹੈ। ਜਿਸ ਜੋ ਜਬ ਸੁਬਹ ਆਖੇ ਖੁੱਲ ਗਈ, ਜਬ ਦਿਨ ਆ ਗਿਆ, ਉਸਸੇ ਅੱਛੀ ਬਾਤ ਕਿਆ ਹੋ ਸਕਤੀ ਹੈ? ਬਟ ਆਪ ਕੁਛ ਵਿਸ਼ੇਸ਼ਤਾ ਬਤਾਨਾ ਚਾਹੇਂ ਤੋ ਜ਼ਰੂਰ ਬਤਾਏ।
ਆਜ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਕਾ ਆਜ ਜਨਮ ਦਿਨ ਹੈ। ਭਾਰਤ ਵਰਸ਼ ਕੋ ਉਸਕੇ ਸਵਰੂਪ ਕੇ ਅੰਦਰ ਲਾਨੇ ਕੇ ਲੀਏ, 536 ਰਿਆਸਤੋਂ ਕੋ ਇਕੱਠਾ ਕਰਕੇ ਇੱਕ ਰਾਸ਼ਟਰ ਕਾ ਆਕਾਰ ਦੇਣੇ ਕੇ ਲੀਏ, ਮਹਾਨ ਚਾਣਕਯ ਕੇ ਪਦ ਚਿੰਨ੍ਹ ਪੇ ਚਲਤੇ ਹੋਏ ਰਾਸ਼ਟਰ ਕੋ ਇਕੱਤ੍ਰਿਤ ਕਰਕੇ, ਸਮਾਜ ਕੋ ਇਕੱਤ੍ਰਿਤ ਕਰਕੇ, ਸਮਾਜ ਕਾ ਕਲਿਆਣ ਕਰਨੇ ਕੇ ਲੀਏ ਜੋ ਉਹਨਾਂ ਕਾਰਯ ਕੀਆ, ਉਸਕੇ ਲੀਏ ਹਮਨੇ ਜ਼ਰੂਰ ਨਮਨ ਕਰਨਾ ਚਾਹੀਏ। ਆਪਕੇ ਕਿਆ ਵਿਚਾਰ ਹੈ?
ਬਿਲਕੁਲ ਜੀ, ਹਮਨੇ ਉਨਕੇ ਸਰਦਾਰ ਪਟੇਲ ਕੇ ਜਨਮਦਿਨ ਕੇ ਉਪਲਕਸ਼ ਮੇਂ ਜੋ ਨਰਿੰਦਰ ਮੋਦੀ ਜੀ ਨੇ ਜੋ ਵਿਚਾਰ ਦੀਏ ਤੋ ਵੋ ਹਮ ਕਹਿ ਚੁੱਕੇ ਹਾਂ ਜੀ। ਬਿਲਕੁਲ ਇਸਮੇਂ ਕੋਈ ਦੋ ਰਾਏ ਨਹੀਂ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਜੋ ਉਹਨੇ ਇੰਡੀਆ ਕੇ ਲਈ ਕਾਮ ਕੀਆ ਵੋ ਕਮਾਲ ਹੈ, ਔਰ ਮੈਂ ਸਮਝਦਾ ਹੂੰ ਕਿ ਜੋ ਉਨਕੀ ਆਨਰ ਮੇਂ ਸਟੈਚੂ ਆਫ ਯੂਨਿਟੀ दुनिया का वन ऑफ द टॉलेस्ट स्टैचू बनाया गया, वो उनकी शान जो है वो दर्शाता है। जी
वजीर जी, हम कुछ चीजें भूलते जा रहे हैं, ऐसा नहीं होना चाहिए। समाज के अंदर जो हमारे लोगों ने जो त्याग दिए हैं, जो बलिदान दिए हैं, जो क्रूरताएं झेली हैं अपने शरीर के ऊपर, वो एक बहुत बड़ा संदेश देती है। उन्हीं में से एक थे बंदा बहादुर। 27 तारीख को उनका दिन निकला, एक भी उसके ऊपर कोई चर्चा नहीं हुई, कोई बात नहीं, एक काल तक नहीं आई। तो ये ना हमारे समाज को थोड़ा सा जागरूक होना चाहिए। जो हमारे जो बड़े बड़े उद्देश्य लिए हुए होते हैं, जिन लोगों ने त्याग किया है, हमारे लिए प्राण दिए हैं, क्रूरता को झेला है, ठीक है, तो उसके लिए उनके लिए उनके सम्मान के अंदर आके शब्द दो चार होने चाहिए। बाकी सब चीजें दुनिया में चलती रहती है, जीना मरना सब कुछ चलता रहता है, ये तो हिस्सा है। तो ये थोड़ी सी मेरे विचार है युधवीर जी। ऐसा होता है कि देखिए, आप जहां तक पाकिस्तान की बात करें, पाकिस्तान की समस्या आप मुझे ये बताइए, बड़े बड़े जो दार्शनिक और मनोवैज्ञानिक हैं वो ये कहते हैं कि जब आप भावनाओं में ओतप्रोत होते हैं या क्रोध के अंदर ज्यादा उसका भाव होता है तो निर्णय नहीं लेना चाहिए। वहां पर इस टाइम भावनाओं के ऊपर सारा कार्यक्रम चल रहा है, तो बुद्धिमानी के निर्णय कैसे आएंगे, आप जरा मुझे बताएंगे जरा, मैं फिर अगली चीज कहता हूँ।
आप सही कह रहे हैं जी, देखो लेकिन इस समय इमरान खान साहब को या बाकी लीडर्स को एहसास है, क्योंकि इमोशंस आर रनिंग हाई राइट नाउ और लोग बहुत जज्बाती हो गए। खासकर ये जो पत्रकार का कत्ल हुआ है ना, अरशद शरीफ साहब का जो कत्ल हुआ है, उसके बाद तो लोगों के इमोशंस और भी हाई हो गए, और कुछ पत्रकार पता लगा है कि वहां से पाकिस्तान से देश छोड़ के जा रहे हैं। तो वो इमरान साहब को पता है कि इन्हीं ये जो इमोशंस का जो सैलाब इस समय आया हुआ है, इसके ऊपर अगर इफ आई कैन राइड दिस वेव और मैं सत्ता पर आ जाऊं, किसी न किसी तरह से मुझे पावर मिल जाए, तो वो तो उनका फोकस वही है कि उनको पावर चाहिए, और पावर ही शरीफ ब्रदर्स को चाहिए, जरदारी साहब को चाहिए, अब तो खैर बिलावल भुट्टो जरदारी साहब आ गए हैं, और पावर आर्मी भी अपनी पावर नहीं देना चाहती, क्योंकि अगर इमरान खान साहब अब आ गए, ये आर्मी बिल्कुल बहुत ज्यादा बैकफुट पर चली जाएगी। ये आर्मी एक जैसे, मतलब मैं पहले भी कह चुका हूं कि बाजवा साहब भी सीधे सीधे हो गए, और ISI हेड भी आके प्रेस कॉन्फ्रेंस में बैठ गए, वो भी सीधे सीधे हो गए कि हाँ भाई बैटल लाइंस पर ड्रॉ नहीं लिए, पता ही था कि एक दूसरे के खिलाफ लड़ाई, तो एक होती है ना अंदर खाते लड़ाई चल रही है या बयान दे रहे हैं, लेकिन एक होता है भी सीधे आके जिदा पंजाबी जी कह देना भी आ जा भाई जो तू करना कर ला। सो हुण वो स्थिति हुई पई है दोनों की, आर्मी की ISI की भी और इधरों इमरान खान साहब की भी। सो जे इमरान खान साहब कहें भी देखते हैं कि हों अंग्रेजी हूँ कहते ना भी हू विल ब्लिंक हिज आए, तो कहते हटना मैं भी नहीं पिछे, वो कहते हटना मैं भी नहीं पिछे। तो हम देखो ये हों, इसमें आप कह रहे हैं कि भावनाओं, वही तो इमरान खान साहब की स्ट्रेंथ है कि जो भावना, आप कह रहे हैं कि समझदारी से डिसीजन लिया जाए, मैं तो पहले कह चुका हूं कि समझदारी का स्कोप कम नजर आ रहा है, क्योंकि कहते लोग इस वे जज्बाती हुए ने पिछे ला के फटाफट सत्ता ले जाए, इस वे मामला ये है जी इस वे। जी
युधवीर जी एक और चीज है, देखिए इमरान साहब के साथ एक बहुत बड़ी समस्या है, उनकी आयु 70 वर्ष की आयु उनकी हो चुकी है, जहां तक मेरा विचार है 70 से प्लस होंगे वो,
70 साल।
हाँ, अगर वो 40 साल की उम्र में ये कार्यक्रम कर रहे होते हैं ना, फिर उनके साथ पूरी समूह फिर तो कोई बात ही नहीं थी, लेकिन अब जैसे जैसे दिन बढ़ रहे हैं, आयु बढ़ रही है, तो बुद्धि का और शरीर का जो समन्वय है वो कहीं ना कहीं कम हो रहा है, तो ये इस सारी समस्या में ये पाकिस्तान को ऐसी समस्या में डाल जाएंगे जिससे कि निकल पाना बाहर होगा। और जहां तक देखिए भारतवर्ष की बात है, भारतवर्ष का बड़ा सीधा सिद्धांत है वो पाकिस्तान, वो बेशक उसी की उद्दंड संतान है वो, लेकिन अब वो अपनी उद्दंड स्थान को उसने अपने हाल पे छोड़ दिया, उसने तुम जानो तुम्हारा काम जाने, हमारे लिए तुम कुछ भी नहीं, उनका विचार ये है, और वो कभी कोई बात करेंगे भी नहीं। जब तक मोदी जी का युग है वो कभी बात करेंगे भी नहीं, योगी जी के युग आएगा उसमें भी नहीं करेंगे बात। तो वो जब तक ये इनकी जो हालात है, इन्हें स्वयं को अपने अपने आचार विचार को बदलना होगा, राष्ट्र को प्रमुख रखना होगा, भावनाओं को त्यागना होगा, किसी युवा को आगे आना पड़ेगा, तभी इस राष्ट्र का कोई कल्याण हो सकता है, अन्यथा पतन सुनिश्चित है। अब ये है कि पहले दो हुए थे, अब तीन कितने होंगे, जल्दी होंगे, सिर्फ ये देखने वाली बात है, अगर ये ना जीते तो, क्योंकि इनकी जो जो वित्तीय स्थिति है वो बहुत ज्यादा खराब है, वित्तीय स्थिति जिस जगह की खराब होती है ना, तो वो उसको कितनी जल्दी ठीक नहीं किया जा सकता, और सेना को सत्ता सुख की आदत पड़ चुकी है, उसे सुख सुविधाओं की आदत पड़ चुकी है, अब वो कैसे छुड़वा हो गया, आप वो क्यों छोड़ेंगे। तो ये बड़ा ही अजीब सा वातावरण है, इसके लिए कोई रास्ता नजर नहीं आ रहा। इधर जी एक बहुत महत्वपूर्ण विषय है खाद्यान्न का, खाद्यान्न का विश्व के अंदर संकट आने वाला है। आप इसकी कुछ, आपको कुछ इसकी पदचाप सुनाई दे रही है?
अच्छा, मैं पहले तो आपकी एज वाली बात को क्लियर कर दूं कि देखो, आज अगर आप देखें व्लादिमीर, अगर इमरान खान साहब की उम्र 70 साल की है, ठीक है, तो 5 अक्टूबर 1952 का जन्म है इमरान खान साहब का और 7 अक्टूबर 1952 का जन्म है व्लादिमीर पुतिन साहब का। दोनों की एज बिल्कुल सेम है। मोदी साहब की उम्र तो 72 साल होगी, वो 70 साल से भी ज्यादा है। जो बाइडेन साहब 80 साल के होने जा रहे हैं, ठीक है, ये इसी अगले महीने नवंबर में मेरे ख्याल से होना, उन्होंने 80 साल के होने जा रहे हैं जो बाइडेन साहब, वो भी वहां चल रहे हैं। तो 70 साल इमरान खान, और अपनी एज के मुताबिक इमरान खान साहब बहुत फिट है क्योंकि स्पोर्ट्स पर्सन रहे हैं, ही इज फिट। और मैं एक और चीज यहां कहूं, उनकी जो सोच है इमरान खान साहब की, देखो जो अच्छी चीजें वो मुझे बयान करनी चाहिए कि अच्छी चीजें हम यूथ के साथ वो रेजोनेट कर रहे हैं। जो बाइडेन साहब की सोच आज यूथ के साथ रेजोनेट विद ड्यू रिस्पेक्ट नहीं कर रही, लेकिन इमरान खान साहब की बिल्कुल कर रही है, ठीक है। शायद मोदी साहब को भी यूथ में उतनी सपोर्ट ना हो, मोदी साहब को भी अच्छी सपोर्ट है, इज वेरी पॉपुलर देयर इन इंडिया, लेकिन आज मोदी साहब को भी उतनी यूथ की शायद सपोर्ट ना हो जितनी इमरान खान साहब को है। और इमरान खान साहब यूथ की सपोर्ट से इतना आगे बढ़ रहे हैं। सो ये क्वेश्चन उठाना कि इमरान खान साहब की उम्र 70 साल हो गई है नहीं, वो मैं आपकी एज वाले क्वेश्चन से बहुत ज्यादा सहमत जो नहीं हूं। बाकी आपने खाद्यान्न की बात की है तो बिल्कुल फूड इनसिक्योरिटी, आज यूनाइटेड नेशंस उसके बारे में बात कर चुका है। कनाडा जैसी कंट्री जहां 20% लोग कह रहे हैं, 20% बहुत बड़ी तादाद है, जिन्होंने 1000 लोगों का सर्वे किया गया, 1001 एक्चुअली टू बी प्रिसाइज, तो 1000 लोगों में से 200 लोगों ने कहा कि हम या तो खाना ही नहीं खाते एक टाइम पे, स्किप कर रहे हैं ताकि भाई पैसा बचाया जा सके, या उन्होंने कहा कि खाने का पोर्शन जो है हमारा वो हम छोटा कर रहे हैं, कट डाउन कर रहे हैं, ताकि खाना तो पूरे टाइम खाएं लेकिन कट डाउन करें। तो बिल्कुल खान पीन इसकी समस्या बहुत गंभीर है जी। बहुत शुक्रिया जी। हमजा जरदारी साहब, तुसी ऑन देयर हो जी, गो अहेड।
युगदेव जी, थैंक यू फॉर टेकिंग माय कॉल। मैं तो समझता था इस चैनल पे इमरान नामा चलता है, आपका भी प्रोग्राम ना इमरान नामा ही चल रहा है। जो कुवतें इनको लाई थी और वही उन्होंने कुवतों ने निकाला है, सरासर धांधली करा के लाए थे और उसके बाद इसके पास इतनी सीटें नहीं थी, पार्लियामेंट में अपनी अक्सरियत खो चुके, कोई किसी ने कुछ नहीं निकाला। अदम इतमाद तारीख आपके यहाँ भी आती है, हमारे यहाँ भी आ गई। अब मैं आ जाता हूँ, असल दो इशू हुए हैं पिछले हफ्ते पाकिस्तान के अंदर, बमशहूर सिंध के अंदर। नंबर वन, मोहतसब चीफ जस्टिस उमर अत्याल बंदयाल, पंजाब से ताल्लुक है और पाकिस्तान एक फेडरेशन है, उसके 4-5 सूबे हैं, हर फेडरेशन है, वहां कोई वन यूनिट नहीं है, सिंध कोई कॉलोनी नहीं है। वहां जुडिशियल कमीशन ने बैठ के वो उसने कहा है कि सिंधी जज सिक्योरिटी रिस्क होते, सिंधी जज को नहीं लेना। भाई क्यों नहीं लेना? इसलिए नहीं लेना कि जब परवेज मुशर्रफ ने चाहा कि नवाज शरीफ को फांसी लगाए तो सिंध का चीफ जस्टिस था जहां पे ये पिटीशन ले गए थे, और सिंध के चीफ जस्टिस सिंधी ने नवाज शरीफ को फांसी नहीं होने दी। उसके बाद जब दूसरी मरतबा इमरजेंसी लगाई थी, रिगार्डलेस कि वो हमारा हिंदू सिंधी था, राणा भगवान दास, ही वाज इन इंडिया, आई वाज इन पाकिस्तान देते हैं, लेकिन उसने दबंग फैसला किया कि इमरजेंसी को वापस किया और उसके बाद चीफ जस्टिस इफ्तिखार जाली बलोच को जो है ना सुप्रीम कोर्ट में बहाल किया। तो वो वहां बैठ के उमर अत्याल बंदयाल के खिलाफ तो रेफरेंस जाना चाहिए, ये वन पाकिस्तान नहीं है, ये टू पाकिस्तान है। पंजाब के लिए कानून अलग, सिंध के लिए अलग, पंजाबियों के लिए कानून अलग, छोटे सूबों के लिए अलग। सिंध के आपको पोर्ट चाहिए, आपको कोयला चाहिए, आपको पेट्रोल चाहिए, आपको वसाइल चाहिए, आपको लोग नहीं चाहिए। जमहूरियत में और जमहूरती मुल्कों में ऐसा नहीं होता। और दूसरा, पूरी दुनिया में कहीं पे भी मुस्लिम मामला हो तो ये हमारी एजेंसियां, पहले हम जब आके ना ये फौज के लिए बोलते थे या कुछ बोलते थे तो बड़े लोगों को मरोड़ पड़ती थी, अब तो जी करामतनामा भी चलना है, हैदरनामा भी चल रहा है, ये सारी मामला चल रहे हैं और फौज की ऐसी तैसी फेरी जा रही है पंजाब की तरफ से और पंजाबियों की तरफ से। और इतना लीडर ये बड़ा नहीं है नवाज अपना इमरान खान, ना नवाज शरीफ से, ना बेनजीर से, ना जुल्फकार अली भुट्टो से। जुल्फकार अली भुट्टो के लिए तो लोगों ने अपने आप को आग लगाई थी, फिर भी फौज ने क्या असर कर दिया उसका। मैं अब आता हूं असल पॉइंट पे। तो जहां पे भी मसला हो, बर्मी हो, रोहिंग्या हो, बर्मी हो, भूटानी हो, बंगाली हो, अफगानी हो, सबको लाके सिंध बलोचिस्तान में बिठाया जाता है। पिछले हफ्ते हमारे दो सिंधी इंजीनियर कराची के मच्छर कॉलोनी में, जो कि अनऑथराइज कॉलोनी है, शेम ऑन सिंध गवर्नमेंट, शेम ऑन पीपुल्स पार्टी,
कि उन्होंने हमारे उन सिंधी इंजीनियरों को पुलिस के होते हुए माब से जो कि बर्मी बंगाली भूटानी थे जो कि अपने मुल्कों से जूते खा के अक्सर से भाग के आए आके सिंध में पना लिए और उनको शर्म नहीं यार मौलवी ने यह कहा कि मेरे घर पे टावर लगाओ अगर नहीं लगाओ उसने क्या कहा कि डाकू आए या चोर आए या कोई अगवाकार आए और जो है ना माब आया उन सिंधी इंजीनियरों को इस तरह से मारा है हम इमाम हुसैन को रोते हैं ना कि पत्थर मारे थे तीर मारे थे तलवारें मारे थे वो फुटेज देख के मैं परेशान हो जाता हूं कि किस तरह जिंदा आदमियों को इन बर्मियों ने इन बंगालियों ने इन भूटानियों ने इन भगोड़े ने सिंध के हार्ट ऑफ द सिंध कराची के कैपिटल में जो है ना दिन की रोशनी में और वो फुटेज आई है और पूरा सिंध सोगवार बैठा हुआ है लेकिन नेशनल मीडिया पे कोई खबर नहीं इमरान नामा चल रहा है और ये डरो उस दिन से जिस तरह से इस वक्त जो ना ये खालिस्तान की तहरीक के जो वोटिंग हो रही है ऐसा नहीं कि कल सिंध और बलूचिस्तान वाले भी बाहर के मुल्कों में वोटिंग करें कि हम पाकिस्तान में नहीं रहना चाहते थैंक यू टेकिंग माय कॉल
थैंक यू आप काफी ज्यादा जज्बाती थे बस मैं एक ही बात कह के आगे बढ़ जाऊंगा क्योंकि कॉलर्स बहुत इंतजार कर रहे हैं हमजा जरदारी साहब आपने कहा कि सब पाकिस्तान के मीडिया वाले वहां इमरान नामा चला रहे हैं और हम भी इमरान नामा चला रहे हैं सर मैं पाकिस्तान हमारे मीडिया कलीग्स हैं मैं उनकी बहुत इज्जत करता हूं मैं उस पर कमेंट नहीं करना चाहूंगा लेकिन एटलीस्ट वाई मीडिया पे कोई इमरान नामा साहब नहीं चल रहा इमरान नामा हाँ जो इमरान खान साहब के अच्छे पॉइंट्स हैं तो मुझे कहने पड़ेंगे ना उन्होंने बाय इलेक्शन जीती हैं मैं उन पर क्वेश्चन भी करता हूं कि उनका विजन जो है बिल्कुल मैं उन पर क्वेश्चन भी करता हूं तो लेकिन आप हर कोई अपने विचार दे तो यहां कोई इमरान नामा नहीं चल रहा है इमरान खान साहब के हक में या उनके से ऊपर आपने क्वेश्चन करना है तो बेझिझक होके हमजा जरदारी साहब अपना समय लें और अपने सवाल करें आप ठीक है नेक्स्ट कॉल जी हाँ जी कौन साहब इकबाल साहब बोल रहे जी हेलो हाँ जी इकबाल साहब हाँ जी इकबाल साहब ऑन द एयर
इकबाल बोल रहे हैं जी थैंक यू वेरी मच कि ना सिर्फ अपने इंडिया के टॉपिक्स और इंटरनेशनल टॉपिक्स डिस्कस करते हो बल्कि पाकिस्तान के टॉपिक्स डिस्कस करते हो और मेरे ख्याल से तुम इस गल का बिल्कुल एहसास है कि पाकिस्तान की बहुत सारी जी ऑडियंस है वो थोड़ी लिसनर है थैंक यू वेरी मच फॉर दैट एनी हो जसवाल साहब दो तीन कमेंट्स भी है दो तीन मेरी अपनी ऑब्जर्वेशन भी है एक तो सर यह है कि पाकिस्तान की 65% पॉपुलेशन जी है दैट इज बिलो 35 ईयर ओल्ड एंड दिस अ ह्यूज चंक ऑफ द होल पॉपुलेशन और खुद बिल्कुल ठीक किया कि जी यूथ रेजोनेट कर रहे हैं इमरान खान दैट इज द बिगेस्ट सक्सेस इमरान खान हैज राइट नाउ अच्छा दूसरी चीज मैं सर कहूंगा कि पाकिस्तान इज द नेम ऑफ फेडरेशन ये बहुत पुराना चूरन हो चुका है बेचना के आई मीन ऑन द बेसिस ऑफ एथनिक पॉलिटिक्स ये साढ़े तकरीबन दफन हो चुके हैं सारों आई मीन यू नो पाकिस्तान पांच प्रोविंस का नाम पाकिस्तान फेडरेशन जिहड़ी यूथ है विच इज बिलो 35 वो इन चीजों से बहुत अगे निकल चुकी है कि फलां देश तो असी अलहदा होना तो ये करना वो करना यह 70s की पॉलिटिक्स है और 80s की पॉलिटिक्स है उस यूथ बहुत अगे निकल गई है जिहड़ा बच्चा 1995 या 2000 तो बाद पैदा होया उन्हें नहीं पता कि ज़ुल्फ़िकार अली भुट्टो है कौन वो वोटर है वो आजकल वोट देंदा और एक्चुअल वोटर है ही वो और उन्होंने की तादाद बहुत ज्यादा एंड दे डोंट केयर अबाउट के ज़ुल्फ़िकार अली भुट्टो कौन सी दे डोंट केयर अबाउट के ज़ियाउल हक कौन सी क्योंकि ना उन्होंने देखे ना उन्होंने सामने चीजा हुई उन्होंने कहानियां समझते हैं और ऑनस्ट टू गॉड उसके अंदर बहुत सारी चीजा कहानियां सच्चाई उसके अंदर बहुत थोड़ी है सैकेंडली जिहड़ी चीज पाकिस्तान के अंदर हुण अच्छी हो रही है पाकिस्तान की फौज किसी भी कंट्री की फौज उस कंट्री का एक जिन्हों असी कहने ना माथे का झूमर क्योंकि जाहिर है उस कंट्री का डिफेंस उस फौज के हाथ चाहता हर कंट्री के लोग अपनी फौज ना खास हद तक प्यार करते हैं क्योंकि वह उन्होंने डिफेंस करता इसी तरह पाकिस्तान की फौज का पाकिस्तान के लोगों का भी बेपनाह प्यार अपनी आर्मी का हाँ एक पाकिस्तान के अंदर प्रॉब्लम है राइट फ्रॉम जिस दिन का पाकिस्तान बनिया कि फौज को हद तो ज्यादा इख्तियार आ चुकया और उस इख्तियार ने पाकिस्तान के सिस्टम को खराब किया पाकिस्तान के बाकी अदारे पनप नहीं सके पाकिस्तान का कोई इंस्टीट्यूशन नहीं पनप सकिया पाकिस्तान की ब्यूरोक्रेसी नहीं पनप सकी पाकिस्तान के सिविल अदारे नहीं पनप सके पाकिस्तान की अदलिया नहीं पनप सकी जिसकी वजह तो हम तकरीबन 75 ईयर तो बाद लोगों को यह चीज समझ आ गई है कि आर्मी का एहतराम आर्मी का प्यार अपनी जगह पर है लेकिन जे आर्मी के चंद जरनैल जेडे कि पावर पॉलिटिक्स आकर साढ़े सिस्टम को बर्बाद कर देन ये आवाज उन्होंने अगेंस्ट उठी है ਔਰ ਇਮਰਾਨ ਖਾਨ ਨੇ ਜੋ ਆਵਾਜ਼ ਲਗਾਈ ਹੈ ਕਿ ਇਮਰਾਨ ਖਾਨ ਨੂੰ ਕਿਹਨੇ ਲਿਆਇਆ ਕਿਹਨੇ ਨਹੀਂ ਲਿਆਇਆ, ਸਰ ਇਹ ਬੜੀ ਫਜ਼ੂਲ ਜੀ ਬਹਿਸ ਹੈ। ਪਾਕਿਸਤਾਨ ਨੂੰ ਸਾਨੂੰ ਇੱਕ ਰਿਐਲਿਟੀ ਐਕਸੈਪਟ ਕਰਨੀ ਪਏਗੀ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦਾ ਪਾਕਿਸਤਾਨ ਦੇ ਸਿਸਟਮ ਦੇ ਅੰਦਰ ਬਹੁਤ ਵੱਡਾ ਹੱਥ ਹੈ ਔਰ ਉਸ ਉਹਨਾਂ ਦਾ ਹਰ ਡਿਪਾਰਟਮੈਂਟ ਦੇ ਉੱਤੇ ਹੋਲਡ ਹੈ ਔਰ ਉਹਨਾਂ ਨੇ ਹਰ ਇਲੈਕਸ਼ਨ ਨੂੰ ਕਿਸੇ ਹੱਦ ਤੱਕ ਮੈਨੂਪਲੇਟ ਕੀਤਾ। ਲੇਕਿਨ ਨਾਓ ਦ ਥਿੰਗਸ ਹੈਜ਼ ਚੇਂਜ, ਲੋਕਾਂ ਨੇ ਕਮ ਅਜ਼ ਕਮ ਇਹ ਆਵਾਜ਼ ਜ਼ਰੂਰ ਉਠਾਉਣਾ ਸ਼ੁਰੂ ਕਰ ਦਿੱਤੀ ਹੈ ਕਿ ਆਰਮੀ ਦੇ ਦੋ ਕੰਮ ਹੈ ਉਹ ਆਰਮੀ ਆਪਣਾ ਕਰੇ, ਅਸੀਂ ਆਰਮੀ ਨੂੰ ਪੂਰਾ ਰਿਸਪੈਕਟ ਦੇਵਾਂਗੇ, ਆਰਮੀ ਸਾਡਾ ਸਾਡੇ ਮਾਥੇ ਦਾ ਝੂਮਰ ਹੈ, ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ। ਲੇਕਿਨ ਜਿਹੜੇ ਅਸੀਂ 2022 ਦੇ ਅੰਦਰ ਜੀ ਰਹੇ ਹਾਂ, ਹੁਣ ਤੁਸੀਂ ਪਾਵਰ ਜਿਹੜੀ ਹੈ ਉਹ ਸਿਵਲ ਲੋਕਾਂ ਨੂੰ ਦਿਓ, ਜਿਸ ਤਰ੍ਹਾਂ ਕਿ ਦੁਨੀਆ ਦੇ ਅੰਦਰ ਡੈਮੋਕਰੈਟਿਕ ਮਾਡਲ ਚੱਲ ਰਹੇ ਨੇ, ਜਾਂ ਤਾਂ ਤੁਸੀਂ ਟੋਟਲ ਮਾਰਸ਼ਲ ਲਾਅ ਦੀ ਤਰਫ ਆ ਜਾਓ ਤੇ ਜਾਂ ਡੈਮੋਕਰੇਸੀ ਨੂੰ ਵਾਕਈ ਆਪਣੀ ਟਰੂ ਸਪਿਰਿਟ ਦੇ ਅੰਦਰ ਮਤਲਬ ਪਾਕਿਸਤਾਨ ਦੇ ਅੰਦਰ ਓਪਰੇਟ ਹੋਣ ਦਿਓ। ਔਰ ਆਖਰੀ ਗੱਲ ਸਰ, ਇਮਰਾਨ ਖਾਨ ਹੈਸਟਮ ਕਾਮਯਾਬ ਕਿਉਂ ਹੋ ਰਿਹਾ ਸਰ? ਦੇਖੋ ਜਿਹੜੀਆਂ ਦੋ ਪਾਰਟੀਆਂ ਨਵਾਜ਼ ਸ਼ਰੀਫ ਔਰ ਜ਼ਰਦਾਰੀ, ਸਰ ਇਹ ਇੱਕ ਅੰਧੇ ਬੰਦੇ ਨੂੰ ਪਤਾ ਸਰ ਕਿ ਇਹ ਦੋ ਕੌਣ? ਇਹ ਆਰਮੀ ਦੇ ਪੱਪੜ ਸਨ, ਇਹ ਡਾਕੂ ਸਨ, ਇਹਨਾਂ ਨੇ ਪਾਕਿਸਤਾਨ ਨੂੰ ਲੁੱਟਿਆ, ਉਹਦੇ ਵਿੱਚ ਕਿਸੇ ਕੋਈ ਸ਼ੱਕ ਨਹੀਂ ਇਸਦੇ ਅੰਦਰ। ਹਾਂ, ਮੈਂ ਉਹਨਾਂ ਨੂੰ ਦੋਸ਼ ਥੋੜਾ ਇਸ ਵਾਸਤੇ ਦੇਣਾ ਕਿ ਇਹ ਗਲੀ ਮਹੱਲੇ ਦੇ ਚੋਰ ਸਨ, ਜਿਹਨਾਂ ਨੇ ਇਹਨਾਂ ਨੂੰ ਪ੍ਰਵਾਨ ਚੜਾਇਆ ਉਹਨਾਂ ਦੇ ਅਗੇਂਸਟ ਇਮਰਾਨ ਖਾਨ ਬੋਲਦਾ ਪਿਆ। ਹਾਂ, ਇਮਰਾਨ ਦੇ ਅਗੇਂਸਟ ਕੋਈ ਵੱਡਾ ਕਰਪਸ਼ਨ ਦਾ ਸਕੈਂਡਲ ਲੈ ਕੇ ਆਵਣ, ਓਨਸਟ ਟੂ ਗਾਡ ਕਿ ਪਾਕਿਸਤਾਨ ਦੀ ਯੂਥ ਉਹਦੇ ਖਿਲਾਫ ਹੀ ਹੋ ਜਾਏਗੀ। ਆਖਰੀ ਪੁਆਇੰਟ ਸਰ, ਇਮਰਾਨ ਖਾਨ ਦਾ ਇੱਕ ਸਾਡੇ ਕੌਮ ਤੇ ਬੜਾ ਅਹਿਸਾਨ ਹੈ ਕਿ ਉਹਨੇ ਕਮ ਅਜ਼ ਕਮ ਕਰਪਸ਼ਨ ਨੂੰ ਇੱਕ ਨੈਸ਼ਨਲ ਲੈਵਲ ਦਾ ਇਸ਼ੂ ਬਣਾ ਕੇ ਪੇਸ਼ ਕੀਤਾ। ਹੁਣ ਇੱਕ ਰੇਹੜੀ ਵਾਲਾ, ਇੱਕ ਟਾਂਗੇ ਵਾਲਾ, ਇੱਕ ਰਕਸ਼ੀ ਵਾਲਾ ਵੀ ਕਹਿੰਦਾ ਕਿ ਜਿਹੜਾ ਸਾਡਾ ਕਰਪਟ ਹੋਏਗਾ ਬੰਦਾ, ਅਸੀਂ ਉਹਨੂੰ ਐਕਸਪੋਜ਼ ਵੀ ਕਰਾਂਗੇ, ਉਹਦੇ ਖਿਲਾਫ਼ ਬੋਲਾਂਗੇ ਵੀ, ਖਾ ਉਹ ਸਿਵਲ ਲੋਕਾਂ ਨਾਲ ਤਾਲਕ ਰੱਖਦਾ, ਖਾ ਉਹ ਆਰਮੀ ਦੇ ਅੰਦਰ ਚੰਦ ਇੱਕ ਅਫਰਾਦ ਹਨ ਜਾਂ ਚੰਦ ਇੱਕ ਜਰਨੈਲ ਹਨ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਟਾਈਮ।
ਤੁਸੀਂ ਲਾਈਨ ਹੋਲਡ ਕਰ ਲੈਣਾ, ਮੇਰੇ ਇੱਕ ਦੋ ਸਵਾਲ ਵੀ ਹੋਣਗੇ, ਮੈਂ ਦੱਸਦਾ। ਮਨਮੋਹਨ ਸ਼ਰਮਾ ਜੀ ਤੁਸੀਂ ਵੀ ਹੋਲਡ ਕਰ ਲਓ, ਵਿਰਕ ਸਾਹਿਬ, ਅਮਨਜੀਤ ਵਿਰਕ ਸਾਹਿਬ ਲਾਈਨ ਹੋਲਡ ਕਰਨਾ, ਮਨਸੂਰ ਚੀਮਾ ਸਾਹਿਬ, ਵੀਰ ਜੀ ਪਲੀਜ਼ ਤੁਸੀਂ ਲਾਈਨ ਹੋਲਡ ਕਰ ਲੈਣਾ, ਸਾਰੀਆਂ ਕਾਲ ਜ਼ਰੂਰ ਲਵਾਂਗੇ। ਇੱਕ ਉਹ ਕਹਿ ਰਹੇ ਕਿ ਫੋਨ ਦੀ ਮੇਰੇ ਖਿਆਲ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਹੈ, ਮੈਂ ਹੁਣੇ ਚੈੱਕ ਕਰਵਾ ਲਿਆ ਟੈਕਨੀਕਲ ਟੀਮ ਨੂੰ, ਤੁਸੀਂ ਕਿਸੇ ਵੀ ਟਾਈਮ ਇਹ ਫੋਨ ਕਦੇ ਵੀ ਮਿਲਾਓਗੇ, 24 ਘੰਟੇ ਚੱਲਦਾ ਹੈ ਜੀ। 6479105000, ਮੈਂ ਦੁਬਾਰਾ ਰਿਪੀਟ ਕਰਦੇ ਹਾਂ, 911 ਦੀ ਜਗ੍ਹਾ 910 ਕਰਨਾ, 647 ਸਾਰਿਆਂ ਨੂੰ ਯਾਦ ਹੀ ਹੈ, 6479111 ਦੀ ਜਗ੍ਹਾ 910 ਤਾਂ ਪਿੱਛੇ 5000 ਹੀ ਲੱਗਦਾ, 5000, 6479105000 ਇਹ ਫੋਨ ਨੰਬਰ ਮਿਲਾਓਗੇ, ਤੁਸੀਂ ਆਰਾਮ ਦੇ ਨਾਲ ਪ੍ਰੋਗਰਾਮ ਜਿਹੜਾ ਜੀ ਸੁਣ ਸਕਦੇ ਹੋ, 24 ਘੰਟੇ ਚੱਲਦਾ, ਫੋਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਦੂਸਰਾ, ਜੇ ਵੈਸੇ ਕੋਈ ਗੱਲਬਾਤ ਕਰਨੀ ਹੈ, ਕੋਈ ਮੈਸੇਜ ਦੇਣਾ ਹੈ, ਤੇ 416-475-5000 ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਪ੍ਰੋਗਰਾਮ ਤੋਂ ਬਾਅਦ ਵੀ, 6472728182, 6472728182, ਹੈ ਵੰਡਪੁਰ ਡੇ। ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Paul aa gaya. 30 second da sama thoda hai. ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਅਤੇ ਗੋਰਵੇ 'ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
जॉर्ज ब्राउन कॉलेज लेकर आ रहा है एक ओपन हाउस अपने तीनों ही डाउनटाउन कैंपस में। इस ओपन हाउस में आपको कॉलेज से मुतालिक मालूमात और स्टाफ से मिलने का मौका मिलेगा। इसके अलावा आप अपने सवालात भी पूछ सकते हैं। ये ओपन हाउस हफ्ते को 5 नवंबर सुबह 10 से 2 बजे तक जारी रहेगा। इसके अलावा आप रजिस्टर कर सकते हैं georgebrown.ca/openhouse।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660।